ਸਤਨਾਮ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਾ ਵਾਹਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਵਾਹਾ ਵਾਹਾ ਅਗੰਮ ਅਥਾ ਹੈ ਵਾਹਾ ਵਾਹਾ ਸੱਚਾ ਸੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਏ ਸਾਹਿਬੇ ਬਰਕਤ ਸਾਹਿਬੇ ਇਕਬਾਲ ਸਾਹਿਬੇ ਕਮਾਲ ਸਾਹਿਬੇ ਜਲਾਲ ਰੋਸ਼ਨੇ ਚਿਰਾਗ ਮੁਰਸ਼ਦੇ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਪੀਰਾਂ ਦੇ ਪੀਰ ਗੁਰੂਆਂ ਦੇ ਗੁਰੂ ਬਾਬਿਆਂ ਦੇ ਬਾਬੇ ਰਹਿਬਰਾਂ ਦੇ ਰਹਿਬਰ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਗਰੀਬ ਨਿਵਾਸ ਸਰਬ ਸੁਖ ਸੰਪੰਨ ਸਰਬ ਦੁੱਖ ਹਰਤਾ ਚਾਰ ਪਦਾਰਥਾਂ ਦੇ ਦਾਤੇ ਗਿਆਨ ਦੇ ਅਗੰਮੀ ਸਾਗਰ ਕਲਯੁਗ ਕੇ ਬੋਖਿਤ ਦਸਾਂ ਪਾਤਸ਼ਾਹੀਆਂ ਅਤੇ ਪ੍ਰਮਾਣਿਕ ਭਗਤਾਂ ਦੇ ਆਤਮਿਕ ਸਰੂਪ ਚੌਰ ਤਖਤ ਦੇ ਮਾਲਕ ਸਰਬ ਸਾਂਝੀ ਵਾਲਤਾ ਦੀ ਮਹਾਨ ਜਗ ਦੀ ਤਸਵੀਰ ਸਰਬਰੇ ਕੈਨਾਤ ਬਾਰਗਾਹੇ ਇਨਾਇਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜਿਹਦੀ ਪਾਵਨ ਪਵਿੱਤਰ ਗੋਹ ਦੇ ਅੰਦਰ ਸਤਿਗੁਰੂ ਦੀ ਪਾਵਨ ਕੀਰਤੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਾਸਰੋ ਮਨਸੂਰ ਏਜ਼ਦੀ ਮਨਜ਼ੂਰ ਹੱਕ ਰਾਹ ਗੰਜ਼ੂਰ ਜੁਮਲਾ ਫੈਜ਼ ਨੂਰ ਫਾਇਜ਼ੁਲ ਅਨਵਾਰ ਕਾਸ਼ਫੁਲ ਅਸਰਾਰ ਬੇਕਸਾਰਾ ਯਾਰ ਬਕਾਦਰੇ ਹਰ ਕਾਰ ਖਜਾਨੇ ਹਰ ਗੰਜ ਬੇਰਹਿਮੇ ਹਰ ਰੰਜ਼ ਖਾਲਸੋ ਬੇਕੀਨਾ ਹੱਕ ਹੱਕ ਆਈਨਾ ਹੱਕ ਹੱਕ ਅਗਾਹ ਸ਼ਾਹ ਸ਼ਹਿਨ ਸ਼ਾਹ ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼ ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰਚੇਲਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਹੀਂ ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਵਾ ਸਤਿਕਾਰ ਵਾ ਪਿਆਰ ਵਾ ਵੈਰਾਗ ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਿਆਰ ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜਦੋਂ ਦਾਸ ਨੇ ਗੁਰੂਆਂ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ, ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਮੁਬਾਰਕ ਪਵਿੱਤਰ ਦਰਸ਼ਨ ਨਸੀਬ ਹੋਏ ਨੇ। ਸਤਿਕਾਰਯੋਗ ਗੁਰੂ ਕੇ ਪਿਆਰੇ ਕੀਰਤਨੀਏ ਸਤ ਸੰਗਤ ਦੀ ਟਰਾਂਸਲੇਸ਼ਨ ਕਰ ਰਹੇ ਸਨ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ, ਸਿੱਖ ਦਾ ਗੁਰਦੁਆਰੇ ਆਉਣਾ ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ। ਉਸ ਦਿਨ ਸਮਝ ਲੈਣਾ ਸਿੱਖ ਗੁਰਦੁਆਰੇ ਆ ਗਿਆ ਜਿਸ ਦਿਨ ਇਸਨੇ ਗੁਰੂ ਨੂੰ ਸੁਣ ਲਿਆ, ਨਹੀਂ ਤੇ ਨਹੀਂ। ਭਾਵੇਂ ਰੋਜ਼ ਬੈਠਾ ਰਹੇ, ਗੁਰਮਤ ਵਿੱਚ ਪਹਿਲਾ ਸਰਵਣ ਦਰਸ਼ਨ ਹੈ, ਨੇਤਰ ਦਰਸ਼ਨ ਨਹੀਂ ਹੈ। ਸਰਵਣ ਦਰਸ਼ਨ ਪਹਿਲਾ, ਕਿਉਂਕਿ ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ। ਗਿਆਨ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਹੈ, ਸ਼ਬਦ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਹੈ। ਜੇ ਅੱਖਾਂ ਨਾਲ ਵੇਖਣ ਦਾ ਵਿਸ਼ਾ ਤੇ ਸਤਿਗੁਰ ਦੇ ਬੋਲ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਸੁਣਿਆ ਨਹੀਂ, ਵਿਚਾਰ ਕਿੱਥੋਂ ਹੋਵੇਗੀ, ਕਿਵੇਂ ਹੋ ਜਾਏਗੀ ਵਿਚਾਰ? ਜਿਹੜੀ ਗੱਲ ਮੈਂ ਸੁਣੀ ਨਹੀਂ ਉਹਦੀ ਵਿਚਾਰ ਦਾ ਕੀ ਮਤਲਬ ਹੈ? ਗੁਰਮਤ ਵਿੱਚ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ, ਪਹਿਲਾਂ ਸੁਣਨ ਦਾ ਵਿਸ਼ਾ ਹੈ, ਉਸ ਤੋਂ ਬਾਅਦ ਅਨੁਭਵ ਨੇਤਰ ਨਾਲ ਵੇਖਣਾ ਹੈ, ਅਨੁਭਵ ਪ੍ਰਕਾਸ਼ ਹੈ। ਮੇਰਾ ਵਿਸ਼ਾ ਨਾ ਬਦਲ ਜਾਏ, ਮੈਂ ਅੱਜ ਉਸ ਸ਼ਬਦ ਦੀ ਸੰਪੂਰਨਤਾ ਹੀ ਸਤਿਗੁਰ ਦੀ ਅਸੀਸ ਨਾਲ, ਤੁਹਾਡੀ ਅਸੀਸ ਨਾਲ ਕਰਨੀ ਹੈ। ਪਰ ਇੰਨੀ ਬੇਨਤੀ ਜ਼ਰੂਰ ਕਰਨ ਲੈਣਾ ਚਾਹੁੰਦਾ ਵਾਂ, ਗੁਰਮਤ ਦਾ ਪਹਿਲਾ ਦਰਸ਼ਨ ਹੈ ਗੁਰੂ ਦੇ ਸ਼ਬਦ ਨੂੰ ਪਹਿਲਾ ਸੱਸਾ ਸੁਣਨਾ, ਦੂਸਰਾ ਸੱਸਾ ਜੋ ਸੁਣਿਆ ਉਸਨੂੰ ਸਮਝਣਾ ਵੀ ਕੀ ਸੁਣਿਆ। ਬਹੁਤੇ ਲੋਕ ਗੁਰਦੁਆਰੇ ਆਉਂਦੇ ਨੇ, ਸੁਣਦੇ ਨੇ, ਸਮਝਦੇ ਕੁਛ ਵੀ ਨਹੀਂ। ਤੀਸਰਾ ਸੱਸਾ ਹੈ ਜੋ ਸਮਝਿਆ ਉਹਦੇ ਵਿੱਚ ਸਮਾ ਜਾਣਾ। ਮੈਂ ਫਿਰ ਦੁਹਰਾ ਦੇਵਾਂ, ਗੱਲ ਤੁਹਾਡੇ ਪਕੜ ਵਿੱਚ ਆ ਜਾਏ ਤੇ ਪਤਾ ਲੱਗੇ ਗੁਰਦੁਆਰੇ ਆਉਣਾ ਹੈ ਕੀ ਹੈ। ਕਿਧਰੇ ਕੇਵਲ ਤੇ ਕੇਵਲ ਰੁਪਈਏ ਮੱਥੇ ਟੇਕਣ ਤੇ ਲੰਗਰ ਛਕਣ ਤੱਕ ਹੀ ਨਾ ਰਹਿ ਜਾਏ ਜੀਵਨ ਦੀ ਯਾਤਰਾ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਇਹ ਗਾ ਰਹੇ ਸਨ ਨਾ, ਕੇਵਲ ਵਾਜੇ ਦੀ ਟਿਊਨ ਤੇ ਨਹੀਂ ਖਲੋ ਜਾਣਾ, ਤਬਲੇ ਦੀ ਤਾਲ ਤੇ ਨਹੀਂ ਖਲੋ ਜਾਣਾ। ਯਾਦ ਰੱਖਣਾ, ਸੁਰਤ ਨੂੰ ਸ਼ਬਦ ਦੀ ਸਮਝ ਨਾਲ ਜੋੜਨਾ, ਸੁਣਨ ਨਾਲ ਜੋੜਨਾ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ, ਦੂਸਰਾ ਸੱਸਾ ਹੈ ਸਮਝਣਾ, ਜੋ ਸੁਣਿਆ ਸਮਝ ਵਿੱਚ ਆ ਗਿਆ ਕੀ ਸੁਣਿਆ, ਤੀਸਰਾ ਸੱਸਾ ਜੋ ਸਮਝਿਆ ਉਹਦੇ ਵਿੱਚ ਸਮਾ ਜਾਣਾ, ਉਹ ਕਰਮਾਂ ਵਿੱਚ ਆ ਜਾਏ। ਮੈਨੂੰ ਇਸ ਤਰ੍ਹਾਂ ਕਹਿਣਾ ਹੁੰਦਾ, ਪਹਿਲਾ ਸੱਸਾ ਸੁਣਨਾ ਕੰਨ ਰਸ, ਦੂਸਰਾ ਸੱਸਾ ਸਮਝਣਾ ਮਨ ਰਸ, ਤੀਸਰਾ ਸਮਾ ਜਾਣਾ ਆਤਮ ਰਸ। ਅਗਰ ਇਹ ਕਰਮਾਂ ਵਿੱਚ ਨਹੀਂ ਉਤਰੀ ਕਥਾ, ਮੇਰੀ ਕੀਤੀ ਹੋਈ ਕਥਾ ਅਗਰ ਮੇਰੇ ਕਰਮਾਂ ਵਿੱਚ ਨਹੀਂ ਉਤਰੀ, ਕੀਰਤਨ ਕੀਤਾ ਹੋਇਆ ਮਾਫ ਕਰਨਾ ਅਗਰ ਕਰਮਾਂ ਵਿੱਚ ਨਹੀਂ ਉਤਰਿਆ, ਤੇ ਸੁਣਿਆ ਹੋਇਆ ਵੀ ਕਰਮਾਂ ਵਿੱਚ ਨਹੀਂ ਉਤਰਿਆ, ਇਹ ਕੇਵਲ ਤੇ ਕੇਵਲ ਕੰਨ ਰਸ ਰਹਿ ਜਾਏਗਾ ਔਰ ਜੋੜੇ ਪਾਉਂਦਿਆਂ ਤੇ ਲੰਗਰ ਛਕਦਿਆਂ ਖਤਮ ਹੋ ਜਾਏਗਾ, ਇਸ ਤੋਂ ਜ਼ਿਆਦਾ ਦੇਰ ਨਹੀਂ ਰਹੇਗਾ। 20 ਸਾਲ ਤੋਂ ਲੋਕ ਗੁਰਦੁਆਰੇ ਵੀ ਆ ਰਹੇ ਨੇ ਤੇ ਮਾਫ ਕਰਨਾ ਸ਼ਰਾਬ ਵੀ ਪੀ ਰਹੇ ਨੇ, ਕਿ ਉਹਨਾਂ ਨੇ ਗੁਰੂ ਸੁਣ ਲਿਆ? 20 ਸਾਲ ਤੋਂ ਲੋਕ ਗੁਰਦੁਆਰੇ ਆਣ ਕੇ ਕੀਰਤਨ ਵੀ ਸੁਣ ਰਹੇ ਨੇ ਤੇ ਸਿੱਖਾਂ ਦੇ ਘਰ ਜਨਮ ਲੈ ਕੇ ਦਾੜੀ ਵੀ ਮੁੰਨ ਰਹੇ ਨੇ, ਕਿ ਉਹਨਾਂ ਨੇ ਕੀਰਤਨ ਸੁਣ ਲਿਆ? ਇਸ ਭੁਲੇਖੇ 'ਚ ਨਾ ਰਹਿਣਾ। ਜਿਸ ਦਿਨ ਗੁਰੂ ਸੁਣਿਆ ਗਿਆ, ਨਿਸ਼ਾਨੀ ਕੀ ਹੋਏਗੀ? ਮੈਂ ਅਕਸਰ ਇਹ ਗੱਲ ਕਿਹਾ ਕਰਦਾ ਕਿਸੇ ਦੇ ਘਰ ਚਾਰ ਪੈਸੇ ਵੱਧ ਜਾਣ, ਆਮਦਨ ਜ਼ਿਆਦਾ ਹੋ ਜਾਏ, ਗੱਡੀ ਤੋਂ ਪਤਾ ਲੱਗ ਜਾਂਦਾ ਇਹਦੇ ਕੋਲ ਧਨ ਆ ਗਿਆ, ਵੱਡੀ ਗੱਡੀ ਆ ਗਈ ਹੈ, ਮਕਾਨ ਦੱਸ ਦਿੰਦਾ, ਬੰਗਲਾ ਦੱਸ ਦਿੰਦਾ, ਪੈਸੇ ਜ਼ਿਆਦਾ ਆ ਗਏ ਨੇ। ਇਸਤਰੀ ਹੋਵੇ ਤਾਂ ਗਹਿਣੇ ਅਤੇ ਕੱਪੜੇ ਦੱਸ ਦਿੰਦੇ ਨੇ ਵੀ ਇਹਨਾਂ ਕੋਲ ਪੈਸੇ ਹੋ ਗਏ ਨੇ, ਰਹਿਣ ਸਹਿਣ ਦੱਸ ਦਿੰਦਾ। ਪਤਾ ਕਿਵੇਂ ਲੱਗੇ ਇਹਨੇ ਗੁਰਦੁਆਰੇ ਆਇਆ ਅਤੇ ਗੁਰੂ ਨੂੰ ਸੁਣ ਲਿਆ, ਕਿਸ ਤਰ੍ਹਾਂ ਮਾਪਾਂਗੇ, ਵਿਚ ਸਕੇਲ, ਕਿਹੜੀ ਸਕੇਲ ਹੈ ਜਿਹਦੇ ਨਾਲ ਨਾਪਿਆ ਜਾਏ। ਇਹਨੇ ਗੁਰਦੁਆਰੇ ਆਣ ਕੇ ਗੁਰੂ ਨੂੰ ਸੁਣ ਲਿਆ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਜਦੋਂ ਆਇਆ ਸੀ ਗੁਰਦੁਆਰੇ ਤੇ ਸਿੱਖ ਸੀ, ਜੇਕਰ ਇਹਨੇ ਗੁਰੂ ਨੂੰ ਸੁਣ ਲਿਆ, ਜਦੋਂ ਵਾਪਸ ਜਾਏਗਾ ਹੁਣ ਸਿੱਖ ਨਹੀਂ ਹੋਏਗਾ, ਗੁਰਸਿੱਖ ਹੋ ਜਾਏਗਾ। ਬਸ ਆਹ ਨਿਸ਼ਾਨੀ ਹੈ, ਆਹ ਨਿਸ਼ਾਨੀ ਹੈ। ਆਇਆ ਸੀ ਤੇ ਸਿੱਖ ਸੀ, ਅਗਰ ਗੁਰੂ ਨੂੰ ਸੁਣ ਕੇ ਘਰ ਗਿਆ ਗੁਰਸਿੱਖ ਹੋ ਜਾਏਗਾ, ਅਤੇ ਜੇਕਰ ਇਹ ਤਬਦੀਲੀ ਨਹੀਂ ਆਈ ਫਿਰ ਮੈਨੂੰ ਕਹਿਣ ਦੇਣਾ ਕੇਵਲ ਅਤੇ ਕੇਵਲ ਗੁਰੂ ਸੁਣ ਛੱਡਿਆ ਏ, ਬਸ ਸੁਣਿਆ ਤਾਂ ਹੈ ਸੀ, ਜੋੜੇ ਪਾਉਂਦੇ ਛੱਡ ਦਿੱਤਾ, ਲੰਗਰ ਛੱਡਦਿਆਂ ਛੱਡ ਦਿੱਤਾ, ਇਸ ਤੋਂ ਵੱਧ ਨਹੀਂ ਹੈ। ਤੋ ਆਓ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ, ਉਹ ਕਥਾ ਹੋਵੇ, ਕੀਰਤਨ ਹੋਵੇ, ਪਾਠ ਹੋਵੇ। ਦੂਸਰਾ ਸੱਸਾ ਹੈ ਗੁਰੂ ਨੂੰ ਸਮਝਣਾ, ਅਤੇ ਤੀਸਰਾ ਸੱਸਾ ਹੈ ਜੋ ਸਮਝਿਆ ਅਤੇ ਸੁਣਿਆ ਉਹਦੇ ਵਿੱਚ ਸਮਾ ਜਾਣਾ। ਇਹ ਆਪ ਜੀ ਨੇ ਯਾਦ ਰੱਖ ਲੈਣਾ ਜ਼ਿੰਦਗੀ ਵਿੱਚ। ਫਿਰ ਪਤਾ ਲੱਗੇਗਾ ਗੁਰੂ ਕੀ ਹੈ ਅਤੇ ਗੁਰਦੁਆਰਾ ਕੀ ਹੈ। ਤੋ ਆਓ, ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ, ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਅਤੇ ਜੋ ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ ਮੈਂ ਚਾਰ ਦਿਨਾਂ ਤੋਂ ਆਰੰਭ ਕੀਤਾ ਸੀ, ਸਤਿਗੁਰੂ ਨੇ ਕਰਾਇਆ ਸੀ ਭਗਤ ਬੇਣੀ ਜੀ ਮਹਾਰਾਜ ਦਾ, ਉਹਦਾ ਅੱਜ ਆਖਰੀ ਪਦਾ ਹੈ। ਔਰ ਇਹ ਪੰਜ ਸਟੇਜਾਂ ਵਿੱਚ ਹੈ, ਮਾਤਾ ਦੇ ਗਰਭ ਤੋਂ ਲੈ ਕੇ ਸਰੀਰ ਤਿਆਗਣ ਤੱਕ। ਪਹਿਲਾਂ ਮਾਤਾ ਦੇ ਗਰਭ ਵਿੱਚ, ਫਿਰ ਜਨਮ ਹੋਇਆ, ਫਿਰ ਜਵਾਨ ਹੋਇਆ, ਫਿਰ ਵਿਆਹ ਹੋਇਆ, ਫਿਰ ਬੱਚੇ ਹੋਏ, ਫਿਰ ਬੁਢੇਪਾ ਆਇਆ, ਅੱਜ ਆਖਰੀ ਹੈ। ਭਗਤ ਜੀ ਨੇ ਇੱਕ ਤਸਵੀਰ ਖਿੱਚੀ ਹੈ ਅਤੇ ਇਸ ਪੰਕਤੀ 'ਤੇ ਅਸੀਂ ਕੱਲ੍ਹ ਵਿਚਾਰ ਛੱਡੀ ਸੀ। ਅਵਗਤ ਬਾਣ ਛੋੜ, ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ। ਇਹ ਜਿਹੜਾ ਬਾਣ ਸ਼ਬਦ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ ਨਾ, ਇਹਦਾ ਅਰਥ ਹੈ ਬਾਣੀ ਸ਼ਬਦ। ਕੁਦਰਤੀ ਭਾਈ ਸਾਹਿਬ ਨੇ ਬਾਣੀ ਦਾ ਸ਼ਬਦ ਲਾਇਆ ਸੀ ਅਤੇ ਪੰਕਤੀ ਵੀ ਇੱਥੋਂ ਹੀ ਸ਼ੁਰੂ ਹੋਣ ਲੱਗੀ ਹੈ, ਬਾਣੀ ਤੋਂ। ਇੱਥੇ ਬਾਣ ਦਾ ਮਤਲਬ ਬਾਣੀ ਹੈ, ਸੰਸਕ੍ਰਿਤ ਵਿੱਚ ਇਹ ਬਾਣੀ ਹੈ, ਮੂੰਹ ਤੋਂ ਨਿਕਲੇ ਬੋਲ, ਸਤਿਗੁਰਾਂ ਦੀ ਰਸਨਾ 'ਚੋਂ, ਭਗਤਾਂ ਦੀ ਰਸਨਾ 'ਚੋਂ ਨਿਕਲੇ ਹੋਏ ਬੋਲ ਬਾਣੀ ਹੈ। ਮਹਾਰਾਜ ਕਹਿੰਦੇ ਨੇ ਸਾਰੀ ਉਮਰ ਸੰਸਾਰ ਵਿੱਚ ਫਿਰਦਾ ਰਿਹਾ, ਵਿਸ਼ੇ ਵਿਕਾਰਾਂ ਨੂੰ ਭੋਗਦਾ ਰਿਹਾ, ਪਰ ਪਰਮਾਤਮਾ ਜਿਹੜਾ ਵਿਅਕਤੀ ਨਹੀਂ ਹੈ, ਇਹਦਾ ਉਚਾਰਨ ਅਵਗਤ ਨਹੀਂ ਹੈ। ਮਾਫ਼ ਕਰ ਦੇਣਾ, ਅਵਗਤ ਐਡਾ ਥੋੜ੍ਹਾ ਅਲੱਗ ਕਰੋ। ਜਿਹੜਾ ਵਿਅਕਤੀ ਨਹੀਂ ਹੈ, ਪਰਮਾਤਮਾ ਵਿਅਕਤੀ ਨਹੀਂ ਹੈ, ਪਰਮਾਤਮਾ ਸ਼ਕਤੀ ਹੈ। ਜੇ ਉਹ ਵਿਅਕਤੀ ਹੈ ਫਿਰ ਉਹਦਾ ਕੋਈ ਮਾਂ ਬਾਪ ਵੀ ਹੋਏਗਾ, ਅਤੇ ਦਸਮ ਪਾਤਸ਼ਾਹ ਜੀ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ, ਉਹਦਾ ਕੋਈ ਮਾਂ ਵੀ ਨਹੀਂ, ਉਹਦਾ ਕੋਈ ਪਿਓ ਵੀ ਨਹੀਂ। ਅਗਰ ਮਾਂ ਪਿਓ ਹੈ ਤਾਂ ਫਿਰ ਉਹਦਾ ਕੋਈ ਜ਼ਾਤ ਪਾਤ ਵੀ ਹੋਏਗਾ, ਮਜ਼ਹਬ ਵੀ ਹੋਏਗਾ। ਅਤੇ ਕਲਗੀਧਰ ਕਹਿੰਦੇ ਨੇ ਨਮਸਤੰਗ ਅਮਜਬੇ, ਪਰਮਾਤਮਾ ਤੇਰਾ ਕੋਈ ਮਜ਼ਹਬ ਨਹੀਂ, ਤੂੰ ਹਿੰਦੂ ਵੀ ਨਹੀਂ, ਤੂੰ ਸਿੱਖ ਵੀ ਨਹੀਂ, ਤੂੰ ਮੁਸਲਮਾਨ ਵੀ ਨਹੀਂ, ਤੂੰ ਯਹੂਦੀ ਵੀ ਨਹੀਂ, ਤੂੰ ਪਾਰਸੀ ਵੀ ਨਹੀਂ, ਰੱਬ ਦਾ ਕੋਈ ਮਜ਼ਹਬ ਨਹੀਂ, ਆਤਮਾ ਦਾ ਕੋਈ ਮਜ਼ਹਬ ਨਹੀਂ। ਜੇ ਰੋਜ਼ ਦਾ ਸਤਸੰਗ ਕਰਦੇ ਹੋ ਅਤੇ ਬਰੀਕੀ ਨਾਲ ਕਰਦੇ ਹੋ ਅਤੇ ਸ਼ਬਦ ਨੂੰ ਗਹਿਰਾਈ ਨਾਲ ਸੁਣਦੇ ਹੋ ਤਾਂ ਸ਼ਾਇਦ ਗੱਲ ਵਿੱਚ ਪਕੜ ਵਿੱਚ ਆ ਜਾਏਗੀ। ਆਤਮਾ ਦਾ ਕੋਈ ਮਜ਼ਹਬ ਨਹੀਂ, ਮਜ਼ਹਬ ਮਨ ਦਾ ਹੁੰਦਾ ਹੈ, ਬੁੱਧੀ ਦਾ ਹੁੰਦਾ ਹੈ, ਅੰਤਕਰਨ ਦਾ ਹੁੰਦਾ ਹੈ, ਸਰੀਰ ਦਾ ਹੁੰਦਾ ਹੈ। ਆਤਮਾ ਦਾ ਅੱਜ ਤੱਕ ਨਾ ਕੋਈ ਮਜ਼ਹਬ ਹੋਇਆ ਨਾ ਹੋਵੇਗਾ, ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਕਿਉਂ? ਕਿਉਂਕਿ ਮਜ਼ਹਬ ਇੱਕ ਰਸਤੇ ਨੇ, ਪਰਮਾਤਮਾ ਆਤਮਾ ਇੱਕ ਮੰਜ਼ਿਲ ਹੈ। ਇਸ ਗੁਰਦੁਆਰੇ ਨੂੰ ਕਈ ਰਸਤੇ ਆਉਂਦੇ ਨੇ ਪਰ ਡੈਸਟੀਨੇਸ਼ਨ ਤਾਂ ਇੱਕੋ ਹੀ ਹੈ। ਗੁਰੂ ਦਸਮ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਨਮਸਤੰਗ ਅਮਜਬੇ, ਤੈਨੂੰ ਨਮਸਕਾਰ ਹੈ, ਤੇਰਾ ਕੋਈ ਮਜ਼ਹਬ ਨਹੀਂ। ना तात है ना मात है, तेरा कोई मां भी नहीं, तेरा कोई प्यो भी नहीं। नमस्तक अकामे नमस्तक अठामे, तेरा कोई विशेष थाम ही नहीं। ना तू जमदा है ना तू मरदा है, ना तू किधरों आया है ना तू किधरे जाना है, नहीं है। तेरा कोई नाम भी नहीं है। नमस्तक अनामे, सारे नाम तेरे ने तेरा कोई नाम नहीं है, सारे रूप तेरे ने तेरा कोई रूप नहीं है, सारियां अखां तेरियां ने तेरी कोई अख नहीं है। आप जी रोज सोले दी बाणी विच भाई साहब बड़े प्यार नाल पढ़ते हैं, सहस तव नैन नन नैन है तोए को, आख्या हजारां अखां तेरियां ने पर तेरी कोई भी अख नहीं, क्योंकि तेरा रूप रंग ते कोई है नहीं। सहस तव नैन नन नैन है तो एको, सहस मूरत नन्ना एक तो ही। सतगुरु कहने सारियां मूर्तां तेरियां ने, तेरी कोई भी मूर्ति नहीं है। सहस पद बिमल, पर कीता की जाए सोहले साहब की बाणी आरंभ हुंदी है ते अद्धी ते संगति उठ के टुर जांदी है। सुनना की है, सहस मूरत तुसी वेख रहे हो, सहस दे सस्से नूं अंकड़ नहीं है, हजारां बहुवचन है। नन्ना एक तो तेरी कोई मूर्ति नहीं, तेरा कोई रंग नहीं, रूप नहीं, आकार नहीं। सहस पद बिमल, जेड़े रब दे प्यारियां दे भगतां दे चरण ने, वो तेरे पैर ने, पवित्र बिमल मैल तो रहत, पर तेरा कोई पैर नहीं। सहस पद बिमल नन एक पद, गंध बिन तेरा कोई नक नहीं। सहस तव गंध, हजारा नक तेरे ही ने। इव चलत मोही, गुरु नानक कहते ने मैं इस तमाशे नूं वेख के तेरे ते मोया गया वा। तू सारियां दा रूप हुंदिया होया किसे दा रूप नहीं है, तू सारियां दे विच रहिंदा होया किसे नाल भी जुड़िया नहीं है। उन्हों उपनिषदां दे ऋषियां ने आख्या सनातन मत दे, असंगो ही पुरशा असंगो न सज्जते। वो असंग है, आत्मा असंग है, याद रखना। बिजली पखे नालों असंग है। मैं अक्सर ये गल क्या करना, बिजली नाल तुसी एसी चलांदे हो कि बिजली ठंडी हो जाती है, तो जो हीटर चलाइए फिर बिजली गर्म हो जाती है, तो जो पखा चलाइए फिर बिजली घूमन लग जाती है, तो जो प्रेस करिए कपड़े तो फिर कि गर्म, तो ट्यूबवैल चलाइए तो बिजली गिली हो जाती है। कदी बिजली विच कोई कर्म नहीं होया, अपलायंसिस विच कर्म हो रहा है। बिजली विच अज तक का कोई कर्म नहीं होया, आत्मा विच कदी कोई कर्म होया ही नहीं। कर्म हुंदे ने ज्ञान इंद्रिय च, कर्म इंद्रिया विच, मन विच, बुद्धि विच ते अंतःकरण विच। आत्मा विच कदी कर्म नहीं होया, ना होवेगा। तां गुरु तेग बहादुर साहिब पातशाह ने बड़ी बख्शिश करके आख्या सी, पुप मद ज्यो बास बस्त है मुकर माए जैसे छाई, तैसे ही हर बसे निरंतर घट ही खोजो पाई। आख्या परमात्मा तेरे अंदर इस तरह वसदा है, तू शीशे अगे अपना खलो के रूप देख, ते अपने मुंह ते काला रंग ला, शीशे विचों दिसेगा काला होया है। फिर तू हरा ला हरा दिसेगा, नीला लाल नीला दिसेगा, लाल 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 दिसेगा। जरा कु परा हो जा शीशे नूं, कोई भी रंग नहीं लगा। मुकरमाए जैसे छाई, मुकर मैंने शीशा। आत्मा विच कदी पाप पुन होया नहीं अज तक, जेडे तुसी रोज दे सत्संगी हो ते अभ्यासी हो उन्हां नूं पकड़ विच आवेगी गल। ए जेडे गुरु दे शब्द दा अभ्यास करदे ने ते परमार्थ नूं गहराई विच पकड़दे ने, आत्मा विच कदी कोई कर्म नहीं होया अज तक। गुरु तेग बहादुर साहिब कह रहे ने, शीशे नूं कदी कालख नहीं लगी, प्रतीत हुंदी है विच पर लगी नहीं अज तक कदी। जरा कु परे हट जाइए, शीशा ना काला होया ना नीला होया, ਆਤਮਾ ਵਿੱਚ ਪਾਪ ਪੁੰਨ ਨਹੀਂ ਹੁੰਦੇ, ਇਹ ਸੂਖਸ਼ਮ ਸਰੀਰ ਤੱਕ ਹੁੰਦੇ ਨੇ, ਇਹ ਅਗਲਾ ਜਨਮ ਵਾਸ਼ਨਾ ਉਸ ਤਰ੍ਹਾਂ ਲੈਂਦੀ ਹੈ। ਇਹ ਸੂਖਸ਼ਮ ਸਰੀਰ ਵਿੱਚੋਂ ਮਨ ਵਿੱਚੋਂ ਅਪਰਾਧ ਤਨ ਵਿੱਚ ਪ੍ਰਗਟ ਹੁੰਦੇ ਨੇ, ਪਾਪ ਸੂਖਸ਼ਮ ਸਰੀਰ ਵਿੱਚ ਹੁੰਦੇ ਨੇ, ਇਹ ਅਗਲਾ ਜਨਮ ਕਰਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਵਾਸ਼ਨਾ ਵੱਧਾ ਆਵੇ ਜਾਏ। ਤੋ ਆਓ ਸਤਿਗੁਰੂ ਬੈ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਅਵਗਤ ਬਾਣ ਛੋੜ, ਮ੍ਰਿਤ ਮੰਡਲ ਤੋ ਪਾਛੈ ਪਛਤਾਣਾ। ਜਿਹੜਾ ਪਰਮਾਤਮਾ ਵਿਅਕਤੀ ਨਹੀਂ ਹੈ, ਉਹਦੀ ਬਾਣੀ ਨਾਲ ਤੂੰ ਚਿੱਤ ਨਹੀਂ ਲਾਇਆ ਤੇ ਜ਼ਿੰਦਗੀ ਬੀਤ ਗਈ, ਬੁਢੇਪਾ ਆ ਗਿਆ, ਮਰਨ ਦਾ ਕਿਨਾਰਾ ਨੇੜੇ ਆ ਗਿਆ। ਬਾਣ ਮੈਨੇ ਬਾਣੀ, ਮੈਂ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਇੰਨੀਆਂ ਬਖਸ਼ਾਂ ਦੇ ਪਾਤਰ ਨੇ ਤੇ ਇੰਨੀਆਂ ਦੇ ਵਿੱਚ ਬੋਲੀਆਂ ਨੇ। ਬਾਬਾ ਪ੍ਰਹਲਾਦ ਦੀ ਮਾਂ ਕਹਿ ਰਹੀ ਹੈ ਬਾਬਾ ਪ੍ਰਹਲਾਦ ਨੂੰ, ਤੂੰ ਰਾਮ ਕਹਿਣ ਕੀ ਛੋੜ ਬਾਣ। ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝੈ ਤੁਰਤ ਛਡਾਉਂ ਮੇਰੋ ਕਹਿਓ ਮਾਨ। ਪੁੱਤਰ ਪਿਛਲੀ ਪੰਕਤੀ ਲਾਓ, ਬਾਣ ਹੁਣ ਇਹਦਾ ਉਚਾਰਨ ਬਾਣ ਹੈ, ਇਹਦਾ ਮਤਲਬ ਹੈ ਆਦਤ। ਤੂੰ ਇਹ ਆਦਤ ਛੱਡ, ਰਾਮ ਨਾ ਕਹੋ, ਮੈਂ ਤੈਨੂੰ ਤੇਰੇ ਪਿਓ ਕੋਲੋਂ ਛੁਡਾ ਲੈਂਦੀ ਹਾਂ। ਹਰਿਆਣੇ ਵਿੱਚ ਬਾਣ ਆਦਤ ਨੂੰ ਕਹਿੰਦੇ ਨੇ, ਪਰ ਇੱਕ ਜਗ੍ਹਾ ਸਤਿਗੁਰ ਕਹਿੰਦੇ ਪਾਪੜਿਆਂ ਪਛਾੜ ਬਾਣ ਸਚਾਵਾ ਬੰਨ ਕੈ, ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੈ। ਸਤਿਗੁਰ ਕਹਿੰਦੇ ਸੱਚ ਦਾ ਬਾਣ ਤੀਰ ਮਾਰ ਕੇ ਪਾਪਾਂ ਨੂੰ ਭਜਾ ਦੇ। ਉਚਾਰਨ ਇਹਦਾ ਵੀ ਬਾਣ ਹੈ, ਪਰ ਇਹਦੇ ਥੱਲੇ ਔਂਕੜ ਹੈ, ਇੱਕ ਵਚਨ ਹੈ ਤੀਰ। ਉਹ ਬਾਣ ਦੇ ਨਾਣੇ ਨੂੰ ਸਿਹਾਰੀਏ ਇਸਤਰੀ ਲਿੰਗ ਬਾਣੀ। ਸਤਿਗੁਰੂ ਕਹਿੰਦੇ ਜ਼ਿੰਦਗੀ ਵਿੱਚ ਕਰਨਾ ਸੀ ਪਰਮਾਤਮਾ ਦੀ ਬਾਣੀ ਹੈ, ਮਾਫ ਕਰਨਾ, ਗੀਤਾ ਦਾ ਨਾਮ ਤਾਂ ਹੀ ਹੈ, ਭਾਗਵਤ ਗੀਤ ਕ੍ਰਿਸ਼ਨ ਮਹਾਰਾਜ ਦੇ ਹਿਰਦੇ ਵਿੱਚ ਉਤਰੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਨਾਹਦ ਨਾਦ ਹੈ, ਗੁਰੂ ਸਾਹਿਬ ਦੇ ਹਿਰਦੇ ਵਿੱਚ ਉਤਰਿਆ, ਭਗਤਿਆਂ ਦੇ ਹਿਰਦੇ ਵਿੱਚ ਉਤਰਿਆ, ਜਦੋਂ ਮੂੰਹ ਤੋਂ ਪ੍ਰਗਟ ਹੋਇਆ ਬਾਣੀ ਬਣ ਗਈ। ਮੈਂ ਟੋਕ ਮਾਤਰ ਗੱਲ ਕਰਦਿਆਂ, ਸ਼ਬਦ ਦੇ ਚਾਰ ਪੜਾਅ ਨੇ, ਪਹਿਲਾ ਹੈ ਅਪ ਸ਼ਬਦ, ਦੂਸਰਾ ਹੈ ਸ਼ਬਦ, ਤੀਸਰਾ ਹੈ ਗੁਰੂ ਸ਼ਬਦ, ਚੌਥਾ ਹੈ ਬ੍ਰਹਮ ਸ਼ਬਦ। ਜਦੋਂ ਸਤਿਗੁਰਾਂ ਦੇ ਹਿਰਦੇ ਵਿੱਚ ਉਤਰਿਆ, ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ। ਜਦੋਂ ਗੁਰਦੇਵ ਦੇ ਹਿਰਦੇ ਵਿੱਚ ਵਹੀ ਨਾਜ਼ਲ ਹੋਈ ਉਦੋਂ ਇਹ ਬ੍ਰਹਮ ਨਾਦ ਸੀ, ਜਦੋਂ ਸਤਿਗੁਰਾਂ ਦੇ ਮੂੰਹ ਤੋਂ ਪ੍ਰਗਟ ਹੋ ਗਈ ਗੁਰੂ ਨਾਦ ਬਣ ਗਈ। ਗੁਰੂ ਨਾਨਕ ਪਾਤਸ਼ਾਹ ਆਪ ਕਹਿ ਰਹੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਜੇ ਕਿਸੇ ਮੁਸਲਮਾਨ ਭਰਾ ਨਾਲ ਤੁਹਾਡੀ ਦੋਸਤੀ ਹੋਵੇ, ਕਦੀ ਧਰਮ ਦੀ ਗੱਲ ਕਰ ਲਿਆ ਕਰੋ। ਹਜ਼ਰਤ ਮੁਹੰਮਦ ਸਾਹਿਬ ਨੂੰ ਜਦੋਂ ਕੁਰਾਨ ਵਹੀ ਨਾਜ਼ਲ ਹੋਈ ਤਾਂ ਉਹਨਾਂ ਦੀ ਇਸਤਰੀ ਖਦੀਸਾ ਕਹਿਣ ਲੱਗੀ, ਹਜ਼ਰਤ ਇਹ ਬੋਲ ਤੇਰੇ ਨਹੀਂ ਹਨ, ਮੈਨੂੰ ਬੜੇ ਸਾਲ ਹੋ ਗਏ ਨੇ ਤੇਰੇ ਨਾਲ ਰਹਿੰਦਿਆਂ, ਇਹ ਬੋਲ ਤੂੰ ਤਾਂ ਬਿਲਕੁਲ ਅਨਪੜ੍ਹ, ਅੰਗੂਠਾ ਲਾਉਂਦੇ ਸਨ, ਇਹ ਤੇਰੇ ਬੋਲ ਨਹੀਂ ਹਨ। ਮੁਹੰਮਦ ਸਾਹਿਬ ਕਹਿਣ ਲੱਗੇ ਤੂੰ ਠੀਕ ਕਹਿ ਰਹੀ ਹੈ, ਮੁਹੰਮਦ ਤੇ ਚੁੱਪ ਕਰ ਗਿਆ, ਹੁਣ ਅੱਲਾ ਬੋਲ ਰਿਹਾ ਹੈ, ਅੱਲਾ ਬੋਲ ਰਿਹਾ ਹੈ। ਜਿਸ ਦਿਨ ਵਾਸ਼ਨਾਵਾਂ ਤੋਂ ਮੇਰਾ ਤੇ ਤੁਹਾਡਾ ਮਨ ਚੁੱਪ ਕਰ ਜਾਏਗਾ, ਉਸ ਦਿਨ ਫਿਰ ਖੁਦਾ ਬੋਲੇਗਾ, ਉਹਨੂੰ ਕਹਿੰਦੇ ਨੇ ਆਤਮਕ ਬੋਲ, ਉਹ ਕਦੀ ਪੁਰਾਣੇ ਨਹੀਂ ਹੁੰਦੇ। ਮੇਰੇ ਸਤਿਗੁਰੂ ਕਹਿ ਰਹੇ ਨੇ ਜ਼ਿੰਦਗੀ ਵਿੱਚ ਜਿਹੜਾ ਕੰਮ ਕਰਨਾ ਸੀ ਪਰਮਾਤਮਾ ਦੀ ਬਾਣੀ ਸੁਣਨੀ ਸੀ, ਉਹਦੇ ਮੁਤਾਬਕ ਕਰਮ ਬਣਾਉਣੇ ਸਨ, ਉਹ ਤੇ ਜ਼ਿੰਦਗੀ 'ਚ ਸੁਣੇ ਹੀ ਨਹੀਂ, ਵਿਸ਼ੇ ਵਿਕਾਰਾਂ 'ਚ ਲੱਗਾ ਰਿਹਾ ਤੇ ਜ਼ਿੰਦਗੀ ਬੁਢੇਪਾ ਆ ਗਿਆ। ਅਵਗਤ ਬਾਣ ਛੋੜ, ਮ੍ਰਿਤ ਮੰਡਲ ਇਸ ਸੰਸਾਰ ਵਿੱਚ ਰਹਿੰਦਿਆਂ ਰੱਬ ਦੀ ਬਾਣੀ ਕਦੀ ਨਹੀਂ ਸੁਣੀ। ਨਾਮ ਸੁਣਤ ਜਨ ਬਿਛੂ ਡਸਾਨਾ, ਰੱਬ ਦੀ ਗੱਲ ਸੁਣਨੀ ਪਏ ਇਸ ਤਰ੍ਹਾਂ ਲੱਗਦਾ ਜਿਵੇਂ ਬਿਛੂ ਡੰਗ ਮਾਰਦਾ। ਗਾਣੇ ਤਰੇ ਤਰੇ ਘੰਟੇ ਸੁਣੇਗਾ ਤੇ ਪਿਕਚਰ ਵੇਖੇਗਾ ਸਿੱਧੀ ਧੌਣ ਕਰਕੇ ਇਸ ਤਰ੍ਹਾਂ ਤਰੇ ਘੰਟੇ ਤੇ, ਜੇਕਰ ਨਾ ਜਪਜੀ ਸਾਹਿਬ ਫੜੀਏ ਤੇ ਪਹਿਲੀ ਪੰਜਵੀਂ ਪੌੜੀ ਚ ਗੁੜਕੇ ਥੱਲੇ ਜਾ ਪੈਂਦਾ। ਮੈਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ, ਔਰ ਮੈਂ ਅਕਸਰ ਇਹ ਗੱਲ ਕਿਹਾ ਕਰਨਾ, ਸਾਰੀ ਦੁਨੀਆ ਦਾ ਭਰਮਣ ਕਰਦਿਆਂ ਮੈਨੂੰ ਇੱਕ ਵੀ ਬੰਦਾ ਨਹੀਂ ਲੱਭਾ ਜਿਹੜਾ ਰੁਪਈਏ ਗਿਣਦਿਆਂ ਸੌਂ ਗਿਆ ਹੋਵੇ। ਭਾਵੇਂ ਉਹ ਡਾਲਰ ਗਿਣ ਰਿਹਾ ਤੇ ਭਾਵੇਂ ਰਿੰਗਟ ਗਿਣ ਰਿਹਾ ਤੇ ਭਾਵੇਂ ਨੋਟ ਰੁਪਈਏ ਗਿਣ ਰਿਹਾ, ਇੱਕ ਵੀ ਬੰਦਾ ਦੁਨੀਆ 'ਤੇ ਨਹੀਂ ਲੱਭਾ ਜਿਹੜਾ ਰੁਪਈਏ ਗਿਣਦਿਆਂ ਗਿਣਦਿਆਂ ਸੌਂ ਰਿਹਾ। ਹਜ਼ਾਰਾਂ ਬੰਦੇ ਮੇਰੇ ਵਰਗੇ ਇੱਥੇ ਬੈਠੇ ਨੇ ਜਿਹੜੇ ਕੇਵਲ ਅਤੇ ਕੇਵਲ ਗੁਟਕਾ ਹੱਥ ਫੜੀ ਦਾ ਅਤੇ ਬਸ ਦੋ ਪੌੜੀਆਂ ਬੜੇ ਦੰਡ ਲੱਗਦੇ ਨੇ। ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ, ਮੈਂ ਸਤਿਗੁਰ ਦੀ ਕਿਰਪਾ ਨਾਲ ਕਹਿ ਸਕਦਾ, ਕੋਈ ਐਸਾ ਨਹੀਂ ਬੰਦਾ ਹੋਏਗਾ ਜਿਹਦੇ ਹੱਥੋਂ ਇੱਕ ਵਾਰੀ ਜ਼ਿੰਦਗੀ 'ਚ ਗੁਟਕਾ ਨਾ ਡਿੱਗਾ ਹੋਵੇ। ਜ਼ਰੂਰ ਡਿੱਗ ਪੈਂਦਾ। ਕਿਉਂ? ਕਿਉਂਕਿ ਅੰਦਰ ਰਸ ਹੈ ਕਈ ਜਨਮਾਂ ਦਾ ਸੰਸਾਰ ਦਾ, ਉਹ ਪਕੜਦਾ ਹੈ। ਜਿਸ ਪੱਥਰ ਦੀ ਢਲਾਨ ਜਿੱਧਰ ਦੀ ਬਣੀ ਹੋਵੇ, ਪਾਣੀ ਜਦੋਂ ਮਰਜ਼ੀ ਰੋੜੀ ਉੱਧਰ ਹੀ ਜਾਂਦਾ ਹੈ। ਮਨ ਦੀ ਕਈ ਜਨਮਾਂ ਦੀ ਢਲਾਨ ਹੈ ਵਿਸ਼ੇ ਵਿਕਾਰਾਂ ਵੱਲ ਜਾਣ ਦੀ, ਅੱਜ ਦੀ ਨਹੀਂ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਤਾਂ ਸਤਿਗੁਰ ਕਹਿੰਦੇ ਨੇ ਅਵਗਤ ਬਾਣ ਛੋੜ, ਉਹ ਬਾਣੀ ਤੇ ਤੂੰ ਛੱਡ ਦਿੱਤੀ, ਰੱਬ ਦੀ ਬਾਣੀ ਤੇ ਤੂੰ ਸੁਣੀ ਨਹੀਂ, ਫਿਰ ਕੀਤਾ ਕੀ ਹੈ? ਫਿਰ ਕੀ ਕੀਤਾ? ਸਤਿਗੁਰੂ ਜੀ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਆਖਿਆ ਤੋ ਪਾਛੈ ਪਛਤਾਣਾ, ਅਖੀਰ ਤੇ ਪਛਤਾਵਾ ਹੀ ਪਛਤਾਵਾ। ਜਿਉਂ ਜਿਉਂ ਮੌਤ ਨੇੜੇ ਆਉਂਦੀ ਹੈ, ਡੈਥ ਬੈੱਡ ਤੇ ਬੰਦੇ ਕੋਲ ਸਵਾਏ ਪਛਤਾਵੇ ਤੋਂ ਹੋਰ ਕੁਛ ਵੀ ਨਹੀਂ ਰਹਿੰਦਾ। ਕਿਉਂ? ਕਿਉਂਕਿ ਸਾਰੀ ਜ਼ਿੰਦਗੀ ਦੇ ਕੀਤੇ ਹੋਏ ਮਾੜੇ ਕਰਮ ਸਾਹਮਣੇ ਆਣ ਕੇ ਖਲੋ ਜਾਂਦੇ ਹਨ। ਇਹ ਵੀ ਮੈਰਜ ਕਰਦੇ ਆ, ਔਰ ਉਹ ਅੰਤਹ ਕਰਨ ਤੇ ਭਾਰ ਪਾਉਂਦੇ ਨੇ। ਫਿਰ ਬੰਦੇ ਨੂੰ ਪਤਾ ਲੱਗਦਾ, ਓਹੋ ਇਹ ਕਿੰਨਾ ਸੁਨਹਿਰੀ ਮੌਕਾ ਸੀ, ਮੈਂ ਜ਼ਿੰਦਗੀ ਐਵੇਂ ਗੁਆ ਛੱਡੀ। ਆਪ ਜੀ ਤੇ ਜਿਨ੍ਹਾਂ ਨੇ ਉਸ ਅਵਗਤ ਬਾਣੀ ਨੂੰ ਯਾਦ ਕਰ ਲਿਆ, ਪਰਮੇਸ਼ਰ ਦੀ ਬਾਣੀ ਨੂੰ ਯਾਦ ਕਰ ਲਿਆ, ਉਹਨਾਂ ਦੀ ਕੀ ਅਵਸਥਾ ਹੈ? ਸੁਖਮਣੀ ਸਾਹਿਬ ਵਿੱਚ ਆਪ ਜੀ ਰੋਜ਼ ਪੜ੍ਹਦੇ ਹੋ, ਜਹਾਂ ਅਵਗਤ ਭਗਤ ਤਹਾਂ ਆਪ। ਜਿਹੜਾ ਭਗਤ ਉੱਥੇ ਸੁਣਦਾ ਰਿਹਾ ਬਾਣੀ ਤੇ ਉੱਥੇ ਪਹੁੰਚ ਗਈ ਜਿਹਦੀ ਸੁਰਤ, ਉੱਥੇ ਪਰਮਾਤਮਾ ਆਪ ਪ੍ਰਗਟ ਹੋ ਜਾਏਗਾ। ਤੁਸੀਂ ਰੋਜ਼ ਦੀ ਬਾਣੀ ਪੜ੍ਹਨ ਵਾਲੇ ਹੋ, ਮੈਂ ਬੇਨਤੀ ਕਰਾਂ, ਇਹ ਭਗਤ ਦਾ ਮਤਲਬ ਹੈ ਵਿਅਕਤੀ ਨਹੀਂ ਹੈ, ਪਰਮਾਤਮਾ ਸ਼ਕਤੀ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਤੋ ਸਤਿਗੁਰ ਕਹਿੰਦੇ ਨੇ ਕੇਵਲ ਤੇ ਕੇਵਲ ਪਛਤਾਵਾ ਸਾਹਮਣੇ ਆ ਰਿਹਾ ਹੈ ਕਿ ਜ਼ਿੰਦਗੀ 'ਚ ਜੋ ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਇਹ ਪਛਤਾਵਾ, ਇਹ ਪਛਤਾਵੇ ਦੀ ਪੰਡ ਭਾਰੀ ਹੋ ਜਾਂਦੀ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਫਿਰ ਕੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਅਗਲਾ ਸਟੈਪ ਕੀ ਹੈ, ਆਖਰੀ ਪਦਾ ਕੀ ਹੈ? ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਸਤਿਗੁਰੂ ਕਹਿੰਦੇ ਨੇ ਹੁਣ ਪੋਤਰੇ ਤੇ ਦੋਤਰੇ ਵੀ ਛੋਟੇ ਛੋਟੇ ਕੋਲ ਫਿਰਦੇ ਨੇ। ਆਖਰੀ ਸਟੇਜ ਹੈ ਸੰਸਾਰ ਛੱਡਣ ਵਾਲੀ। ਪੋਤਰੇ ਤੇ ਦੋਤਰੇ ਕੋਲ ਕੋਲ ਫਿਰਦੇ ਨੇ ਤੇ ਗੱਲ ਸੁਣਦੇ ਨਹੀਂ। ਇਹ ਅੰਦਰੋਂ ਕਲਪਦਾ ਹੈ, ਗੱਲ ਨਹੀਂ ਸੁਣਦੇ। ਘਰ ਵਿੱਚ ਕੋਈ ਫੰਕਸ਼ਨ ਹੋਵੇ, ਕਹਿੰਦੇ ਨੇ ਬਾਪੂ ਦੀ ਮੰਜੀ ਪਰੇ ਕਰ ਦਿਓ, ਐਵੇਂ ਓਬਸਟੇਕਲ ਬਣੀ ਹੋਈ ਹੈ। ਭਗਤ ਜੀ ਨੇ ਐਵੇਂ ਨਹੀਂ ਇਹ ਚਿੱਤਰ ਖਿੱਚਿਆ ਸਾਰਾ, ਇਹ ਪੋਤਰਿਆਂ ਅਤੇ ਦੋਤਰਿਆਂ ਦੇ ਮੋਹ ਵਿੱਚ ਫਸਿਆ ਹੋਇਆ, ਉਹ ਇਹਨੂੰ ਪੁੱਛਣ ਨੂੰ ਤਿਆਰ ਨਹੀਂ ਹੈ। ਇਹ ਤੁਸੀਂ ਆਪਣੇ ਘਰਾਂ ਵਿੱਚ ਵੇਖ ਲਓ ਅਤੇ ਮੈਂ ਆਪਣੇ ਵਿੱਚ, ਕਿਉਂਕਿ ਆਪਾਂ ਸਾਰੇ ਹੀ ਤਾਂ ਗ੍ਰਸਤੀ ਬੈਠੇ ਹਾਂ। ਮੈਂ ਤਾਂ ਅਮੈਰੀਕਾ ਲੰਡਨ ਦੇ ਸਤਿਗੁਰ ਦੀ ਕਿਰਪਾ ਨਾਲ ਜਦੋਂ ਸੱਚੇ ਪਾਤਸ਼ਾਹ ਲੈ ਕੇ ਜਾਂਦੇ ਨੇ ਤਾਂ ਇੱਥੋਂ ਤੱਕ ਦੇਖਿਆ, ਨੌਜਵਾਨ ਬੱਚੇ ਆਪਣੀ ਮਾਂ ਨੂੰ ਕਹਿ ਦਿੰਦੇ ਨੇ ਅੱਜ ਮੇਰੀ ਗਰਲਫ੍ਰੈਂਡ ਨੇ ਘਰ ਆਉਣਾ, ਅੱਜ ਤੂੰ ਨਹੀਂ ਆਉਣਾ। ਇਹ ਹਾਲਤ ਹੋ ਚੁੱਕੀ ਹੈ, ਅੱਜ ਮੇਰੇ ਬੁਆਏਫ੍ਰੈਂਡ ਨੇ ਘਰ ਆਉਣਾ, ਤੂੰ ਨਹੀਂ ਆਉਣਾ। ਇਹ ਐਵੇਂ ਨਾ ਸਮਝਣਾ ਵੀ ਸਤਿਗੁਰੂ ਨੇ ਕਿਧਰੇ ਐਵੇਂ ਲਿਖ ਦਿੱਤਾ ਹੈ। ਅਸਮਾਨ 'ਤੇ ਸ਼ਾਇਦ ਕਦੇ ਥੱਲੇ ਆ ਸਕਦਾ, ਜ਼ਮੀਨ 'ਤੇ ਉੱਪਰ ਜਾ ਸਕਦੀ ਹੈ, ਪਰ ਬਾਣੀ 'ਤੇ ਕਿੰਤੂ ਨਹੀਂ ਹੋ ਸਕਦਾ। ਇਹ ਨਿੱਕੀਆਂ ਨਿੱਕੀਆਂ ਦੋਹਤਰੀਆਂ ਪੋਤਰੀਆਂ ਨੂੰ ਵੇਖ ਕੇ ਖੁਸ਼ ਹੁੰਦਾ, ਉਹਨਾਂ ਨੂੰ ਕੋਈ ਵਾਸਤਾ ਨਹੀਂ ਇਹਦੇ ਨਾਲ। ਇਹ ਵਿੱਚੋਂ ਬੋਲ ਨਹੀਂ ਸਕਦਾ, ਹੌਲੀ ਹੌਲੀ ਆਵਾਜ਼ ਨਾਲ ਚਾਹੁੰਦਾ ਕੋਈ ਮੇਰੇ ਨੇੜੇ ਆਵੇ, ਕਿਉਂਕਿ ਮੋਹ ਦਾ ਫਸਿਆ ਹੈ। ਮੇਰੇ ਨਾਲ ਕੋਈ ਗੱਲ ਕਰੇ, ਉਹ ਪੁੱਛਣ ਨੂੰ ਤਿਆਰ ਨਹੀਂ, ਬਾਬਾ ਪਰੇ ਹੱਟ, ਡਿਸਟਰਬ ਨਾ ਕਰ। ਇਹ ਸਿਰ 'ਤੇ ਮਾਰਦਾ ਹੱਥ ਉਹ ਜਿਨ੍ਹਾਂ ਵਾਸਤੇ ਸਾਰੀ ਉਮਰ ਆਪਣੀ ਜ਼ਮੀਰ ਵੇਚੀ, ਆਪਣਾ ਇਮਾਨ ਵੇਚਿਆ ਅਤੇ ਆਪਣਾ ਸਰੀਰ ਵੀ ਵੇਚ ਦਿੱਤਾ, ਅੱਜ ਉਹ ਇਹ ਕਰਦੇ ਨੇ। ਇਹ ਹੋ ਰਿਹਾ ਮੇਰੇ ਨਾਲ ਕਿ ਮੈਨੂੰ ਜ਼ਿੰਦਗੀ ਇਸ ਵਾਸਤੇ ਮਿਲੀ ਸੀ। ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਭਗਤ ਬੇਣੀ ਜੀ ਮਹਾਰਾਜ, ਔਰ ਇਹਨੂੰ ਕੇਵਲ ਭਗਤ ਬੇਣੀ ਜੀ ਨਹੀਂ, ਨਾਲ ਤਿੰਨ ਸਤਿਗੁਰਾਂ ਨੇ ਵੀ ਇਸ ਆਸ਼ੇ ਨੂੰ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਜੀ। ਉਹਦੇ ਨਾਲ ਭਗਤ ਬੇਣੀ ਜੀ ਦਾ ਸ਼ਬਦ ਲਿਖਿਆ ਗੁਰੂ ਅਰਜਨ ਸਾਹਿਬ ਨੇ, ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਤ੍ਰੈ ਗੁਰੂ ਵਿਅਕਤੀਆਂ ਦੇ ਨਾਲ ਲਿਖਿਆ ਗਿਆ। ਭਗਤ ਜੀ ਦੇ ਪੰਜ ਵਾਰ ਪ੍ਰੋੜਤਾ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਦੋ ਜਗ੍ਹਾ ਲਿਖਿਆ ਹੈ ਨਾਲ ਨਾਲ। ਮੈਂ ਆਪ ਜੀ ਨੂੰ ਅਰਜ਼ ਕਰਾਂ, ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂ, ਗੁਰੂ ਦੀ ਬਾਣੀ ਪਿਆਰ ਨਾਲ ਪੜ੍ਹਿਆ ਕਰੋ, ਥੋੜ੍ਹੀ ਪੜ੍ਹ ਲਿਆ ਕਰੋ, ਇੱਕ ਅਸ਼ਟਪਦੀ ਕਰ ਲਓ ਬਹੁਤ ਹੈ, ਪਰ ਪਤਾ ਲੱਗੇ ਮੈਂ ਪੜ੍ਹ ਕੀ ਰਿਹਾ ਹਾਂ। ਇਸ ਵਾਸਤੇ ਕੁਆਂਟਿਟੀ ਨਾ ਵਧੇ, ਕੁਆਲਿਟੀ ਵੱਧ ਜਾਏ। ਕੁਆਂਟਿਟੀ ਦੇ ਪਾਠ ਨਹੀਂ ਚਾਹੀਦੇ, ਪਤਾ ਲੱਗ ਜਾਏ ਹੋ ਕੀ ਰਿਹਾ ਹੈ। ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਸਤਿਗੁਰ ਕਹਿੰਦੇ ਨੇ ਫਿਰ ਵੀ ਹੰਕਾਰ ਵਧਿਆ ਵਿੱਚ, ਮੇਰੇ ਪੋਤਰੇ, ਮੇਰੇ ਦੋਹਤਰੇ, ਮੇਰਾ ਐ, ਉਹ ਪੁੱਛਣਾ ਨਹੀਂ ਚਾਹੁੰਦੇ। ਫਿਰ ਗੁਰਦੇਵ ਅਗਲੀ ਪੰਕਤੀ ਵਿੱਚ ਹੱਦ ਪੈ ਕਰਦੇ ਨੇ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ। ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਕੰਨਾਂ ਤੋਂ ਸੁਣਨਾ ਬੰਦ ਹੋ ਗਿਆ, ਗੋਡੇ ਟੁਰ ਨਹੀਂ ਸਕਦੇ, ਸਰੀਰ ਵਿੱਚ ਬਲ ਨਹੀਂ, ਹਾਲੀ ਵੀ ਹੋਰ ਜਿਉਣ ਦੀ ਲਾਲਸਾ ਅੰਦਰ ਭਰੀ ਪਈ ਹੈ। ਹੋਰ ਦੋ ਚਾਰ ਸਾਲ, ਪੰਜ ਸਾਲ ਜੀ ਲਵਾਂ। ਮੈਂ ਬੜੇ ਦੁਨੀਆਂ 'ਤੇ ਲੋਕਾਂ ਨੂੰ ਵੇਖਿਆ ਨਾ ਜੀ, ਮੈਂ ਪੋਤਰੇ ਦਾ ਤਾਂ ਵਿਆਹ ਵੇਖ ਲਵਾਂ। ਮੈਂ ਕਿਹਾ ਤੂੰ ਆਪਣਾ ਵਿਆਹ ਤਾਂ ਆਤਮਕ ਕਰਾ ਲੈ ਗੁਰੂ ਨਾਲ, ਪੋਤਰੇ ਦਾ ਤਾਂ ਫਿਰ ਵੀ ਹੋ ਜਾਣਾ। ਤੂੰ ਆਪਣੇ ਵਿਆਹ ਦੀ ਚਿੰਤਾ ਕਰ, ਜਿਹਨੂੰ ਮੇਰੇ ਸਤਿਗੁਰ ਕਹਿੰਦੇ ਨੇ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਤੂੰ ਇਸ ਵਿਆਹ ਦੀ ਚਿੰਤਾ ਕਰ, ਗੁਰੂ ਦੁਆਰਾ ਹਮਰਾ ਵਿਆਹ ਜੇ ਹੋਆ, ਜਾਂ ਸ਼ਵ ਮਿਲਿਆ ਤਾਂ ਜਾਣਿਆ। ਤੂੰ ਇਸ ਵਿਆਹ ਦੀ ਚਿੰਤਾ ਕਰ, ਤੂੰ ਪੋਤਰਿਆਂ ਦੋਹਤਰਿਆਂ ਦੇ ਵਿਆਹ ਦੀ ਚਿੰਤਾ ਕਰਨਾ, ਉਹਨਾਂ ਦਾ ਤਾਂ ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਉਹਨੇ ਆਪਣੀ ਸੈਟਿੰਗ ਕਰ ਲੈਣੀ ਹੈ, ਉਹ ਕਿਹੜੇ ਚੱਕਰਾਂ 'ਚ ਤੁਰਦਾ ਫਿਰਦਾ, ਕੀ ਸੋਚਦਾ ਤੂੰ। ਤੇਰਾ ਵਿਆਹ ਨੇੜੇ ਆਉਣ ਵਾਲਾ ਹੈ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਬਾਬਾ ਫਰੀਦ, ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਮੁਲਤਾਨ ਵਿੱਚ ਅਸੀਂ ਕਹਿੰਦੇ ਹਾਂ ਵਿਆਹ ਹੈ, ਉਹ ਕਹਿੰਦੇ ਨੇ ਪ੍ਰਨਾਣਾ ਹੈ, ਕਾਜ ਹੈ। ਜਿੰਦ ਵਹੁਟੀ ਮਰਨ ਵਰ, जमा दा फरिश्ता तेरी जीव आत्मा नू एक दिन व्याह के लै जाएगा, लै जासी परनाए। तू इस व्याह की चिंता कर, तू हुण पोतरियां दी चिंता करी जाना है, व्याह की दोतरियां दी करी जाना है। भगत जी बख्शिश कर रहे ने, रहमत कर रहे ने, आख्या लालच करै जीवन पद कारण लोचन कछु ना सूझै, इन्हां अखां तो दिसदा ही कख नहीं, ते हाली होर जीवन की आस विच पाई बैठा है, भई 2 साल होर जी लां, 5 साल होर जी लां, मरन नू जी नहीं करदा। क्यों नहीं करदा मरन नू जी? मैं हाथ जोड़ के बेनती करा, जिन्नियां अंदर वाशनावां ज्यादा होणगियां उन्ना मरन तो ज्यादा डर आएगा। ज्यों ज्यों अंदरों वाशनावां मुकदियां जाणगियां ते जिस दिन बिल्कुल मुक जाणगियां, उस दिन बाबा कबीर कहिंदे ने, जिस मरने ते जग डरै मेरा मन आनंद। मैं इनू इस तरह कहना हुन्ना, जदों बच्चे, तुहाडे भी इत्थे होएगा जरूर, जदों बच्चे दे एग्जाम नेड़े हुंदे ने ना, जिन्हां दी पूरी तैयारी होई है, वह कहिंदे ने छेती इम्तिहान होवे ते मेरे गलों पढ़ाई दी किताबां दा यब लथे, ते जिहदी मेरे वर्गे दी तैयारी नहीं, वह किधरे पग विच परची पाई फिरदा स्लिप, कदी जुराबां विच पांदा, कदी किसे नूं पछांदा, कदी किरे काम फिर भी नहीं बनदा। जिहड़े बच्चे एग्जाम दे के आउंदे ने, कई बच्चे ऐसे ने जिहड़ियां अपनियां किताबां रिजल्ट आउण तों पहलां ही वेच देंदे ने या किसे फ्रेंड नूं दे देंदे ने, उहनूं पुछो रिजल्ट हाले आया नहीं, वह कहिंदा ए मैं श्योर हाँ मैं पास हो जाणा, कोई जम्मिया नहीं मैनूं फेल करन वाला, मैनूं इन्ना नहीं पता नंबर किन्ने आउणे ने, मैनूं कॉन्फिडेंस है। जिस दिन मेरी तुहाडी संसार तो जाण दी तैयारी हो गई, सतगुरु दे बचन आपे ही आ जाएंगे, बौर हम काहे आवेंगे, क्यों दर्शन छोड़ भय समदर्शी एको नाम ते आवेंगे। आख्या मेरे गुरु ने मेनू रूप रंग आकार दे दर्शना तो अगे लंघा दिता है, हुण मैं व्यापक दर्शन विच पहुंच गया। किसी दिन गुरु की कृपा, वैसे तो मेरा जी नहीं करता, मैं मोहन सिंगरां नूं आख्या तुसीं हुण मैनूं माफ़ी दे दिओ, बड़े चक्कर लग गए, मेरा जी नहीं करता जाण ते किधरे, क्यों? क्योंकि मेरा अपना तो कुछ बनिया नहीं, मैं तुहानूं की देवां, मैं आप जी नूं अर्ज करां। ये दर्शनां दे स्टैप ने, एक है नेत्र दर्शन, एक है सरवण दर्शन, एक है स्पर्श दर्शन, एक है रसना दर्शन, एक है सुपन दर्शन, एक है आत्म दर्शन, ते एक है व्यापक दर्शन। दर्शना दे स्टेप ने, जिस दिन गुरु दा दर्शन मैनू तुहानू एक बारी हो गया, याद रखना उस दिन कर्म नहीं रहेगा। सूरज दा चानण होण तो बाद हनेरा कदी रहा नहीं, अज तक करा किधरे, एक बारी दर्शन हो गया बस, फिर कर्म नहीं रहेगा। एक बारी हो गया, जेड़े असी आण के करने आ, मुबारक है, नेत्र दर्शन ने ते सरवण दर्शन ने। जिदी गुरु साहब करदे ने, जेड़े कदी होण कदी ना होण, किधरे होण किधरे ना होण, किसे विचों होण ते किसे विचों ना होण, मैनू कहण देना वो अनित ते निमित दर्शन हुंदे ने, नित दर्शन नहीं हुंदे। शायद गल पकड़ विच आ गई होवे। जेड़े किधरे होण ते किधरे ना होण, कदी होण ते कदी ना होण, किसे विचों होण ते किसे विचों ना होण, वह अनित या निमित दर्शन होंदे ने, नित दर्शन नहीं होए। नित दर्शन सिख पंथ विच होए ने भाई कन्हैया जी नूं, व्यापक दर्शन उन्हों सतगुरु ने इको पंक्ति विच लिख दिता है, अंतर प्रेम प्राप्त दर्शन, इको पंक्ति। प्रेम हर एक नाल हुंदा है, हर वेले हुंदा है, ते हर थां हुंदा है। अंतर प्रेम प्राप्त दर्शन, दर्शन दी शिखर है भाई कन्हैया जी नू होए, जो हर का प्यारा सो सबना का प्यारा। अगर किसे नाल है ते किसे नाल नहीं, वो प्यार नहीं है, मोह है। कदी है ते कदी नहीं, वो मोह है, प्रेम नहीं है। प्यार हर वेले हुंदा ते हर एक नाल हुंदा ते हर थां हुंदा ते सदा इको जिहा हुंदा। मोह किधरे हुंदा किधरे नहीं हुंदा, घट वध हुंदा, किसे नाल हुंदा किसे नाल नहीं, कदी हुंदा ते कदी नहीं हुंदा। ये भी मैरज कर दिया तो भगत जी बख्शिश कर रहे ने, रहमत कर रहे ने, कृपालता कर रहे ने। लालच करा जीवन पद कारण आख्या होर जी लवा। 60 साल 70 साल 80 साल मिले ने की कीता है, 50 साल मिले ने तू कीता की है, ये तो सोच। सतगुरु दे बोल, रज ना कोई जीविया पहुंच ना चलिया कोई। रज ना कोई जीविया पहुंच ना चलिया कोई, ज्ञानी जीवै सदा सदा सुरते ही पत होए। सर्फ है सर्फ है सदा सदा, एवै गई विहाए, नानक किसनू आखिया विण पुछिया ही लै जाए। मैं आप जी नू बेनती करा, जिस बंदे नू पता होवे कि मैं इस पुराने घर नू भैड़े घर नू छड़ के वधिया बंगले विच जाना, उनू तकलीफ नहीं हुंदी। ते जिन्नू पता होवे मैं इस बंगले नू छड़ के झुग्गी विच जाना ते दुख सहने ने, उनू तकलीफ हुंदी है। मैं अज ही सोच रहा सां जिहदी इकोनमी क्लास नू अपग्रेड करके कोई बिजनेस क्लास कर देवे उनू ते खुशी हुंदी है। तो इस वास्ते गुरु साहब कृपा कर रहे ने, बख्शिश कर रहे ने। ये वो कह सकता जिहदी तैयारी हो गई है, वो कदों होएगी? गुरमत खोज लहो घर अपना, गुरु दी मत नाल अपना घर खोज लै। बहुर ना गर्भ मंझारी है, माननीय सत्कारयोग मस्कीन साहब जी दे जीवन ते दास ने एक कैसेट रिकॉर्ड कीती सी नामरस वाले ने करनाल आण के, पर वो किसी वजह करके डिस्टर्बेंस करके रिलीज नहीं हो सकी। गुरमत खोज लहो घर अपना, बौड़ ना गर्भ मंजारा है, गुरु दी मत नाल अपना घर लभ लै, मुड़ के जन्म मर नहीं होएगा, फिर नहीं होएगा। सतगुरु कह रहे ने, लालच करे जीवन पद कारण लोचन कछु न सूझै। ते ए पछतावा आण के अंता करन ते हावी हुंदा है, भी हुण मैं कुछ जी के कर लवां। ते फिर पातशाह कहिंदे ने, ना हर भज्यो ना गुरजन सेव्यो, ना उपज्यो कछ ज्ञाना। ना हर भज्यो ना गुरजन सेव्यो, ना ते हरि दी भगती कीती ते ना रब दे प्यारियां दी संगति कीती। घट ही माहे नरंजन तेरा तैं खोजत उदयाना, तेरे अंदर आत्म रूप विच परमात्मा बैठा सी, तू बाहर भज्जा रहा, तू थिएटरां विच पब्बां विच ते क्लबां विच तुरिया फिरदा, उत्थे रब थोड़े बैठा है। हुण तुसी आखोगे उत्थे रब नहीं है, है, तेरी मत मारी गई है। क्यों? क्योंकि उन्नू भी तू प्रिस्थान आप बनाया है, परमात्मा तो उत्थे है सी, चंगी पली लाइट है गुरुद्वारे विच, मैं अखा मीट ला ते नेरा है, इन्ना ही फर्क है। ना हर भज्यो ना गुरजन सेव्यो ना उपज्यो कछ ज्ञाना, घट ही माहे नरंजन तेरे तैं खोजत उद्याना। फिर अपने आप ते लानता पैनिया छूदी होंगे, अंदले क्या पाया जग आए, ओ मूर्ख जीव तू संसार विच आण के खटिया की है। अंदले क्या पाया जग आए, आप जी वेख रहे हो जग दे गगे नू सियारी है संसार विच, जदों ये जग दे गगे नू औंकड़ आएगा उदों संसार एक वचन हो जाएगा, ते जदों जग दा गगा मुक्ता होएगा संबोधन हो जाएगा, उचारण जग ही रहेगा। अंदले क्या पाया जग आए, राम हृदय नहीं, परमात्मा दा नाम हिरदे विच वसाया ही नहीं, गुर की सेवा चाले मूल गुआए, ना परमात्मा हिरदे विच वसाया ना गुरु की सेवा कीती है, ते संस्वासां दी पूंजी मूल गुआ के संसार तो टुरदा बनया। इस स्वास करोड़ां रुपए नाल एक नहीं मिलना, सारी जिंदगी दे दाम पैसे खर्च के तेनू एक दम नहीं मिल सकता बाजारों, ते सारे एवें चले गए ते की कमाया तू, दिवालिया होके निकलिया। राम हृदय नहीं गुर की सेवा चाले मूल गुआए, मूल ही गुआच गया है। की खटिया तू आण के। सतगुरु गुरु नानक साहब जी का एक पंक्ति का श्लोक पर बहुत गहरा, पातशाह कहते ने माणू कल्लै उठी चलै साध नाही एवे ही गल्लै। गुरु नानक इको पंक्ति, माणू कल्लै उठी चलै साध नाही एवे ही गल्लै। माणू कल्लै उठी चलै साध नाही एवे ही गल्लै। माणू कल्लै उठी चल्लै, सतगुरु कहते ने मनुख संसार ते भेजिया गया ते खाली टुर गया, इतों कख नहीं कमाया इन्हें, सगो गुआ के गया। माणू कल्लै, माणू मीन्स मनुख जीव, संसार ते भेजिया सी परमात्मा ने, उठी चल्लै खाली उठ गया, कुछ भी नहीं कमाया। साध नाही ए वे ही गल्लै, सतगुरु कहते तेरी जिंदगी दी गल दा स्वाद की आया, की खटिया तू। दो मकान बना गया होएगा, दो फैक्ट्रियां बना गया होएगा, दो तीन बच्चों जन्म दे देंगे, की खा कटिया, ते पशु भी कर लेंगे ने, ये ते जानवर भी कर लेंगे ने, बच्चे ते वो भी पैदा कर लेंगे दो त्रै, अपने घर जोगा रहन जोगा आलना वो भी बना लेंगे ने, ते अपने पेट की प्रतिपालता वह भी कर लेंगे ने, फिर तू वद की कीता है। माणू कल्लै उठी चल्लै साध नाही एवे ही गल्लै, इन्ना ही श्लोक है गुरु नानक पातशाह का, श्लोक 12 दे वधीक विच। फिर सतगुरु जी एक जगह होर बख्शिश करते ने, जन्मे का फल क्या गणी, जन्मे का फल क्या गणी, जा हर भगत ना पाओ। पातशाह कहने तेरे जन्म लैण दा फायदा की होया, जन्मे का फल क्या गणी। आ गया, आप जी देख सकते हो। गुरु साहब कहते तेरे जन्म लैण दा फायदा की होया, भगती ते भावना तेरे अंदर ते पैदा ही नहीं हुई। जन्मे का फल क्या गणी, जा हर भगत ना पाओ, ਪੈਦਾ ਖਾਦਾ ਬਾਦ ਹੈ, ਤੂੰ ਜਿੰਨੇ ਮਰਜ਼ੀ ਸੋਹਣੇ ਸੂਟ ਪਹਿਨ ਰਹੇ ਨੇ। ਦਸ ਦਸ ਲੱਖ ਰੁਪਏ ਦਾ ਇੱਕ ਸੂਟ ਬਣਾਉਂਦੇ ਨੇ ਰਾਇਮੰਡ ਵਾਲੇ, ਸੋਨੇ ਦੀ ਤਾਰ ਪਾ ਕੇ। ਸਤਿਗੁਰ ਕਹਿੰਦੇ ਨੇ ਕੀ ਤੂੰ ਖੱਟਿਆ? ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਭਾਓ। ਜੇ ਤੇਰੇ ਮਨ ਵਿੱਚ ਪਰਮਾਤਮਾ ਹੀ ਨਹੀਂ ਵਸਿਆ ਤਾਂ ਫਿਰ ਕੀ ਕਰੀਏ? ਤੇਰੇ ਖਾਣੇ ਪੈਣੇ ਨੂੰ, ਤੇਰੀ ਬਿਲਡਿੰਗਾਂ ਨੂੰ ਕੀ ਕਰੀਏ? ਤੇਰੀ ਸ਼ਾਨੋ ਸ਼ੌਕਤ ਨੂੰ ਕੀ ਕਰੀਏ? ਕੀ ਕਰੀਏ? ਬਾਬਾ ਰਵਿਦਾਸ ਨੂੰ ਪੁੱਛ ਕੇ ਵੇਖੀਏ, ਬਾਬਾ ਜੀ ਤੁਸੀਂ ਮਨੁੱਖਾ ਦੇਹੀ ਨੂੰ ਕਿਸ ਤਰ੍ਹਾਂ ਦੀ ਗੱਲ ਸਮਝਦੇ ਹੋ? ਭਗਤ ਰਵਿਦਾਸ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਐ ਵਿਵੇਕੈ। ਦੁਰਲੱਭ ਜਨਮ, ਬੜੀ ਮੁਸ਼ਕਲ ਮਿਲਿਆ ਸੀ ਤੈਨੂੰ ਇਹ ਮਨੁੱਖਾ ਦੇਹੀ, ਐਵੇਂ ਚਲੀ ਗਈ, ਬੜੇ ਪੁੰਨਾ ਕਰਕੇ ਮਿਲੀ ਸੀ, ਤੇਰੇ ਕੋਲ ਸੰਭਾਲ ਨਹੀਂ ਹੋਈ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਐ ਵਿਵੇਕੈ। ਵਿਵੇਕ ਤੋਂ ਬਗੈਰ ਐਵੇਂ ਚਲੀ ਗਈ ਹੈ। ਇਹ ਬੰਦਾ ਬੜਾ ਸਿਆਣਾ ਹੈ, ਇਹ ਕਹਿੰਦਾ ਮੈਂ ਪੈਦਲ ਟੁਰਦਾ ਸਾਂ, ਹੁਣ ਮੈਂ 38,000 ਫੁੱਟ 'ਤੇ ਉੱਚਾ ਉੱਡਦਾ ਵਾਂ, ਭਲਾ ਮੈਂ ਐਵੇਂ ਹੀ ਹਾਂ? ਮੇਰੇ ਕੋਲ ਕੁਛ ਨਹੀਂ ਸੀ, ਮਲਟੀ ਸਟੋਰੀ ਬਿਲਡਿੰਗਾਂ ਮੈਂ ਬਣਾ ਦਿੱਤੀਆਂ ਨੇ, ਭਲਾ ਮੈਂ ਐਵੇਂ ਹੀ ਹਾਂ? ਮੈਨੂੰ ਕੋਈ ਜਾਣਦਾ ਨਹੀਂ ਸੀ, ਮੈਂ ਇਲੈਕਸ਼ਨ ਲੜ ਕੇ ਪ੍ਰਾਈਮ ਮਿਨਿਸਟਰ ਬਣ ਗਿਆ, ਭਲਾ ਮੈਂ ਐਵੇਂ ਹੀ ਹਾਂ? ਜਰਾ ਭਗਤ ਰਵਿਦਾਸ ਜੀ ਨੂੰ ਅਗਲੀਆਂ ਪੰਕਤੀਆਂ ਵਿੱਚ ਪੁੱਛ ਕੇ ਵੇਖੋ ਤੂੰ ਕੌਣ ਹੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਸਾਰਿਆਂ ਰਾਜਿਆਂ ਵਿੱਚੋਂ ਇੰਦਰ ਦੇਵਤਾ ਦਾ ਸ਼ਾਨੋ ਸ਼ੌਕਤ ਸਭ ਤੋਂ ਉੱਚਾ ਗਿਣਦੇ ਨੇ ਸਨਾਤਨ ਮਤ ਵਾਲੇ ਵੀਰ। ਅਤੇ ਬਾਬਾ ਰਵਿਦਾਸ ਕਹਿੰਦੇ ਨੇ ਰਾਜੇ ਇੰਦਰ ਵਰਗੀ ਵੀ ਤੇਰੇ ਕੋਲ ਸ਼ਾਨੋ ਸ਼ੌਕਤ ਹੋ ਜਾਏ ਨਾ, ਮਹਿਲ ਮਾੜੀਆਂ ਹੋ ਜਾਣ, ਬਗੈਰ ਪਰਮਾਤਮਾ ਦੀ ਭਗਤੀ ਤਾਂ ਤੂੰ ਕਿਸੇ ਗਿਣਤੀ ਵਿੱਚ ਨਹੀਂ ਆਉਣਾ। ਭਗਤ ਦੇ ਤੱਤੇ ਨੂੰ ਸਿਆਰੀ ਹੈ ਇੱਥੇ ਭਗਤੀ। ਰਾਜੇ ਇੰਦਰ ਸਮਸਰ, ਸਮਸਰ ਮੈਨੂੰ ਬਰਾਬਰ, ਗ੍ਰਹਿ ਮੈਨੇ ਮਹਿਲ, ਆਸਨ ਮੈਨੇ ਤਖਤ। ਰਾਜੇ ਇੰਦਰ ਵਰਗੇ ਤੇਰੇ ਕੋਲ ਮਹਿਲ ਹੋਣ ਤੇ ਸ਼ਾਨੋ ਸ਼ੌਕਤ ਹੋ ਜਾਏ, ਬਗੈਰ ਭਗਤੀ ਤੋਂ ਤੇਰੀ ਜ਼ੀਰੋ ਵੈਲਿਊ ਨਹੀਂ ਰਹਿਣੀ। ਬਿਨ ਹਰ ਭਗਤ ਕਹੋ ਕੇ ਲੇਖੇ, ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਭਗਤ ਜੀ ਅੱਗੋਂ ਬਖਸ਼ਿਸ਼ ਕਰਦੇ ਨੇ, ਤੂੰ ਪਰਮਾਤਮਾ ਦੇ ਨਾਮ ਦੇ ਰਸ ਨੂੰ ਤੇ ਜਾਣੇ ਨਹੀਂ। ਜਿਹ ਰਸ ਅਨ ਰਸ ਬਿਸਰ ਜਾਹੇ, ਬਾਕੀ ਦੇ ਰਸਤੇ ਆਪੇ ਹੀ ਅੰਦਰੋਂ ਟੁੱਟ ਜਾਣੇ ਸਨ ਜੇ ਤੂੰ ਰਾਮ ਰਸ ਨੂੰ ਅੰਦਰ ਪਾਉਣਾ ਸ਼ੁਰੂ ਕਰ ਦਿੰਦਾ। ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਜਿਨ੍ਹਾਂ ਨੂੰ ਕੁਕਿੰਗ ਗੈਸ ਮਿਲ ਗਈ ਹੈ, ਭਲਾ ਉਹ ਗੋਹੇ ਲੱਕੜਾਂ ਬਾਲਦੇ ਨੇ ਕਦੀ? ਆਪੇ ਹੀ ਮੁੱਕ ਗਈਆਂ ਨੇ, ਛੱਡੀਆਂ ਨਹੀਂ ਛੁੱਟ ਗਈਆਂ ਨੇ। ਜਿਨ੍ਹਾਂ ਨੂੰ ਕਾਰਾਂ ਮਿਲ ਗਈਆਂ ਨੇ, ਸਕੂਟਰ ਮਿਲ ਗਈਆਂ ਨੇ, ਭਲਾ ਉਹ ਸਾਈਕਲ ਚਲਾਉਂਦੇ ਨੇ? ਆਪੇ ਛੁੱਟ ਜਾਂਦੇ ਨੇ, ਆਪੇ ਛੁੱਟ ਜਾਂਦੇ ਨੇ, ਛੱਡਣੀਆਂ ਨਹੀਂ ਪੈਂਦੀਆਂ। ਜੇ ਤੈਨੂੰ ਰਾਮ ਦਾ ਰਸ ਮਿਲ ਜਾਂਦਾ ਇਹ ਫਿਲਮੀ ਨਾਵਲ, ਤੇ ਤੇਰੇ ਹੱਥੋਂ ਆਪੇ ਛੁੱਟ ਜਾਣੇ ਸਨ ਮੈਗਜ਼ੀਨ ਸਾਰੇ। ਜੇ ਤੇਰੇ ਹੱਥਾਂ ਵਿੱਚ ਹਾਲੀ ਜਪਜੀ ਸਾਹਿਬ ਦਾ ਗੁਟਕਾ ਵੀ ਹੈ ਤੇ ਫਿਲਮੀ ਮੈਗਜ਼ੀਨ ਵੀ ਨੇ, ਸਮਝ ਲਈ ਜਪਜੀ ਸਾਹਿਬ ਦਾ ਗੁਟਕਾ ਉੱਤੇ ਉੱਤੇ ਰਹਿ ਗਿਆ, ਹਿਰਦੇ ਵਿੱਚ ਕੋਈ ਨਹੀਂ ਗਿਆ। ਨਹੀਂ ਗਿਆ। ਜੇ ਜਪਜੀ ਸਾਹਿਬ ਦੀ ਇੱਕ ਪੰਕਤੀ ਵੀ ਹਿਰਦੇ ਵਿੱਚ ਚਲੀ ਜਾਂਦੀ ਇਹ ਫਿਲਮੀ ਮੈਗਜ਼ੀਨ ਆਪੇ ਹੀ ਬਾਹਰ ਟੁੱਟ ਜਾਂਦੀਆਂ। ਇਹ ਕਰਨ ਦੀ ਲੋੜ ਨਹੀਂ, ਆਪੇ ਹੋ ਜਾਂਦਾ। ਭਗਤ ਜੀ ਕਹਿ ਰਹੇ ਨੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਤੂੰ ਰਾਮ ਦੇ ਰਸ ਨੂੰ ਤੇ ਵਿਚਾਰਿਆ ਨਹੀਂ। ਜੇ ਰਸ ਅਨ ਰਸ ਬਿਸਰ ਜਾਹੀ, ਆਪੇ ਟੁੱਟ ਜਾਣੇ ਸਨ, ਆਪੇ ਟੁੱਟ ਜਾਣੇ। ਜਿਹਨਾਂ ਨੂੰ ਟਰੈਕਟਰ ਮਿਲ ਗਏ ਨੇ ਕੋਈ ਹਲ ਵਾਹੁੰਦੇ ਨੇ ਡੰਗਰਾਂ ਵਾਲੇ? ਮੈਂ ਆਪ ਜੀ ਨੂੰ ਅਰਜ਼ ਕਰਾਂ, ਤੁਸੀਂ ਦੇਖਦੇ ਹੋ ਰੋਜ਼ ਜਿਹੜੀਆਂ ਮਸ਼ੀਨਾਂ ਬਿਲਡਿੰਗਾਂ ਬਣਾਉਂਦੀਆਂ ਨੇ, ਜਿਹਨਾਂ ਨੇ ਮਿਲ ਗਈਆਂ ਨੇ, ਕਿਤੇ ਮਜ਼ਦੂਰ ਪੁੱਟਦੇ ਨੇ ਪੈ ਤੇ ਇੱਟਾਂ ਢਾਉਂਦੇ ਨੇ ਪੈ? ਤਾਂ ਬਾਬਾ ਰਵਿਦਾਸ ਕਹਿੰਦੇ ਤੂੰ ਰਾਮ ਦੇ ਰਸ ਨੂੰ ਜਾਣਿਆ ਨਹੀਂ, ਇਹ ਤਾਂ ਆਪੇ ਵਿਸਰ ਜਾਣੇ ਸਨ। ਅਗਰ ਸੁਖਮਣੀ ਸਾਹਿਬ ਤੇਰੇ ਹਿਰਦੇ ਵਿੱਚ ਉਤਰ ਗਈ, ਫਿਲਮੀ ਦੁਨੀਆਂ ਆਪੇ ਟੁਰ ਜਾਣੀ ਹੈ, ਇਹ ਸੀਰੀਅਲ ਆਪੇ ਹੀ ਚਲੇ ਜਾਣੇ ਨੇ, ਤੈਨੂੰ ਭੇਜਣ ਦੀ ਲੋੜ ਨਹੀਂ। ਚਾਨਣ ਹੋਣ ਤੋਂ ਬਾਅਦ ਹਨੇਰੇ ਨੂੰ ਕਹਿਣਾ ਨਹੀਂ ਪੈਂਦਾ, ਤੂੰ ਟੁਰ ਜਾ, ਆਪੇ ਟੁਰ ਜਾਂਦਾ ਹੈ। ਦੀਵਾ ਬਲੈ ਅੰਧੇਰਾ ਜਾਏ, ਸਤਿਗੁਰੂ ਦੀ ਬਾਣੀ ਕਹਿ ਰਹੀ ਹੈ। ਤੂੰ ਕੇਵਲ ਗੁਰੂ ਦੇ ਸ਼ਬਦ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰ, ਹਨੇਰੇ ਨੂੰ ਬਿਲਕੁਲ ਨਾ ਕਹੋ, ਜਾਣ ਨੂੰ ਆਪੇ ਟੁਰ ਜਾਏਗਾ ਉਹ। ਸਤਿਗੁਰ ਨੇ ਤਾਂ ਹੀ ਉੱਥੇ ਜਾ ਕੇ ਆਖਿਆ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਜੇ ਤੇਰੇ ਹਿਰਦੇ ਵਿੱਚ ਕਰਤਾ ਆ ਗਿਆ, ਵਿਕਾਰਾਂ ਨੇ ਆਪੇ ਟੁਰ ਜਾਣਾ ਹੈ, ਆਪੇ ਚਲੇ ਜਾਣਾ ਹੈ। ਤੂੰ ਕੇਵਲ ਕਰਤੇ ਨੂੰ ਹਿਰਦੇ ਵਿੱਚ ਲਿਆਉਣ ਵਾਸਤੇ ਯਤਨ ਕਰ, ਅਰਦਾਸ ਕਰ, ਵਿਕਾਰ ਆਪੇ ਜਾਣਗੇ, ਇਹਨਾਂ ਨੂੰ ਤੈਨੂੰ ਕਹਿਣ ਦੀ ਲੋੜ ਨਹੀਂ, ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਤੂੰ ਰੋਟੀ ਪੇਟ ਤੱਕ ਪਹੁੰਚਾ, ਖੂਨ ਉਹ ਆਪੇ ਬਣਾਏਗਾ, ਉਹਦਾ ਕੰਮ ਹੈ। ਜਰਾ ਸਤਿਗੁਰੂ ਜੀ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੀਏ। ਮੈਂ ਮਹਾਰਾਜ ਕਹਿੰਦੇ ਨੇ, ਜਿੰਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ ਗੁਰੂ ਨਾਨਕ। ਮਹਾਰਾਜ ਕਹਿੰਦੇ ਜ਼ਿਮੀਦਾਰ ਨੇ ਫਸਲ ਬੀਜੀ ਸਬਜ਼ੀ ਦੀ, ਵੱਲ ਜਿਹੜੀ ਹੈ 50 ਫੁੱਟ 60 ਫੁੱਟ 70 ਫੁੱਟ ਲੰਮੀ ਹੋ ਗਈ, ਨਾਲ ਕੱਖ ਵੀ ਨਹੀਂ ਲੱਗਾ। ਇਸ ਸਰੀਰ ਦੀ ਕਰਮਾਂ ਦੀ ਵੱਲ ਉੱਗੀ ਸੀ, ਮਾਤਾ ਪਿਤਾ ਦੇ ਗਰਭ ਤੋਂ, ਮਾਤਾ ਦੇ ਗਰਭ 'ਚੋਂ ਬਾਹਰ ਆਈ ਸੀ। 50 ਸਾਲ 60 ਸਾਲ 70 ਸਾਲ 80 ਸਾਲ ਦੀ ਹੋ ਗਈ, ਇਹ ਦੈਵੀ ਗੁਣ ਨਾਲ ਕੱਖ ਵੀ ਨਹੀਂ ਲੱਗਾ। ਜਿੰਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ, ਮਨਮੁਖ ਬੰਨ ਚਲਾਈਏ ਨਾ ਮਿਲੀ ਵੱਗ ਸੱਗ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਤੂੰ ਕਦੀ ਆਪਣੀ ਜ਼ਿੰਦਗੀ 'ਤੇ ਝਾਤੀ ਨਹੀਂ ਮਾਰੀ ਕਿ ਮੈਂ ਇਹ ਕਿਹਦੇ ਵਾਸਤੇ ਸੰਸਾਰ 'ਚ ਆਇਆ, ਕਿਉਂ ਸਮਾਂ? ਕਦੀ ਇਹ ਸੋਚਿਆ ਹੀ ਨਹੀਂ ਵੀ ਇਹ ਪਰਮੇਸ਼ਰ ਨੇ ਸਰੀਰ ਮੈਨੂੰ ਦਿੱਤਾ ਕਾਹਦੇ ਵਾਸਤੇ ਹੈ? ਬਾਬਾ ਕਬੀਰ ਨੂੰ ਪੁੱਛੀਏ, ਬਾਬਾ ਕਬੀਰ ਕਹਿੰਦੇ, ਅਵਤਰ ਆਏ ਕਹਾ ਤੁਮ ਕੀਨਾ। ਤੂੰ ਜਨਮ ਲੈ ਕੇ ਕੀਤਾ ਕੀ ਹੈ? ਕੀ ਕੀਤਾ ਜਨਮ ਲੈ ਕੇ? ਸਿਰਫ ਜ਼ਮੀਨ ਮਹਿੰਗੀ ਕੀਤੀ ਹੈ ਤੇ ਦਾਣੇ ਮਹਿੰਗੇ ਕੀਤੇ ਨੇ, ਹੋਰ ਕੀ ਕੀਤਾ ਹੈ? ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨਾ ਕਬੂਲੀ ਨਾ, ਇਹ ਤੇ ਤੂੰ ਕੰਮ ਕੀਤਾ ਹੀ ਨਹੀਂ ਜਿਹੜੇ ਵਾਸਤੇ ਆਇਆ ਸਾ। 50 ਸਾਲ ਤੋਂ 70 ਸਾਲ ਤੋਂ ਪੜ੍ਹਦਿਆਂ ਪੰਕਤੀ ਹੋ ਗਈ ਹੈ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਉਹ ਕਿੱਥੇ ਗਈ ਹੈ? ਹਵਾ 'ਚ ਉੱਡ ਗਈ ਹੈ। ਜਿਨ੍ਹਾਂ ਨੇ ਉਹ ਕਮਾ ਲਈ ਉਹ ਪੂਜਣ ਯੋਗ ਨੇ, ਉਹਨਾਂ ਦੇ ਚਰਨਾਂ ਵਿੱਚ ਡੰਡੌਤ ਹੈ, ਨਹੀਂ ਤੇ ਮੇਰੇ ਵਰਗਿਆਂ ਦੀ ਹਵਾ ਵਿੱਚ ਉੱਡ ਗਈ ਹੈ। ਭਈ ਪ੍ਰਾਪਤ ਮਾਨਕ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਕਿੱਥੇ ਗਈ ਹੈ? ਉਹ ਮੂੰਹ ਤੋਂ ਪੜ੍ਹਦਾ ਪਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅੰਦਰੋਂ ਜੁੜਿਆ ਫਿਲਮ ਸਟਾਰਾਂ ਨਾਲ, ਅੰਦਰੋਂ ਹਾਲੀ ਸ਼ਰਾਬ ਤੋਂ ਖਹਿੜਾ ਨਹੀਂ ਛੁੱਟਦਾ ਪਿਆ, ਗੋਬਿੰਦ ਮਿਲਣ ਕੀ ਬਰੀਆ ਕਿੱਦਣ ਆਏਗੀ ਬਈ? ਤੇ ਕੌਣ ਲੈ ਆਵੇਗਾ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆਖਿਆ ਇਹੀ ਮੌਕਾ ਹੈ ਤੇਰੇ ਕੋਲ, ਇਹਨੂੰ ਗੁਆਈ ਨਾ। ਸਤਿਗੁਰੂ ਜੀ ਬਚਨ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬੂ ਲੀਨਾ। ਰਾਮ ਨਾ ਜਪਤ, ਰਾਮ ਨਾ ਜਪੋ ਕਵਨ ਮਤ ਲਾਗੇ, ਕਿਹੜੀ ਮਤ 'ਤੇ ਲੱਗਾ ਹੈ?
राम ना जपो कवन मत लागे। बाबा कबीर अगली पंक्ति में बड़ी बख्शिश करके कहते ने, राम ना जपो कवन मत लागे, मर जाए बो को क्या करो अपागे। जब मौत आ जाएगी फिर की करेगा, फिर की करेगा, फिर किनू आवाज मारेगा, फिर मारी इन्हों दोतरिया पोतरिया आवाज ते इन्हों बिल्डिंगा आवाज मारी, फिर इन्हों जमीना आवाज मारी, फिर इन्हों आवाज मारी। ते जिस तरह की आवाज मारेगा अगला जन्म उत्थे करानगिया तेरा। फिर इन्हों आवाज मारी मैं, तो सतगुरु ने बड़ी बख्शिश करके आख्या, जन पिसर पदर बिरादरां का सनेस दस्तंगेर। गुरु नानक ईरान में उचारे फारसी, जन पिसर पदर बिरादरां का सनेस दस्तंगेर। तिलंग राग 721 अंक, जन पिसर पदर बिरादरां का सनेस दस्तंगेर। बस बेटी पीछे कर दे, पीछे चला गया है। हां, जन पिसर पदर बिरादरां का सनेस दस्तंगीर। कोई तेरा हाथ फड़न वाला नहीं होएगा भी जमा तो छुड़ा लवे। भावे तेरी जनानी है, भावे तेरे पुत्र ने, भावे तेरे भरा ने, भावे तेरा बाप है। इन्ना करके करदा रहे ना सारी उम्र, इन्ना वास्ते जिंदगी गाली है ना। जन पिसर पदर बिरादरां कस नेस दस्तंगीर, आखिर बहतम कस ना दर्द चू शवत तकबीर। कोई तेरा हाथ नहीं फड़ेगा। ते करदा की रहा, शब रोज करदम बदी ख्याल गाहे ना नेकी कार कर। शब रोज, शब मैंने रात, रोज मैंने दिन, ये फारसी है। गश्तम दर हवा, हवा मैंने हबश लालच, गश्तम मैंने फिरना, दिन रात लोभ दे लालच विच भज्या फिरया। ओ सजनो, इस बाणी दी एक पंक्ति मेरी तुहाडी जिंदगी बदल देगी, पर मैं की करा, मैं बोल बोल के गुआ छड़ी है, तो एवं निकल गया काम। शब रोज गश्तम दर हवा, दिन रात हबश की लालच में भज्जा फिरिया भी मौत तो आनी है कोई नहीं। शब रोज गश्तम दर हवा, कर देम बदी ख्याल माड़े कम, गाहे ना नेकी कार करदम मम ई चीनी अहवाल। इस तरह ही लंघ गई, इस तरह ही लंघ गई है। फिर कीता की है, बहु परपंच कर पर तन लिया वै। बाबा कबीर सारी उम्र यही कीता है, धोखा कर करके, फरेब कर करके, वल छल करके लिया के अपने परिवार विच बंदा पैसे देंदा, खाओ पियो मौज करो। बहु परपंच कर पर तन लिया वै, सुत दारा पै आन लुटावै। बहु परपंच कर पर तन लिया वै, आप जी के सामने है। स्क्रीन का फायदा इस गल का बहुत है कि कम से कम गल समझ में तो आ जाती भी हो कि रहा है, पर यह केवल स्क्रीन तक ना रह जाए, कि हिरदे की स्क्रीन पर आ जाए, तां ते फायदा है। बहु परपंच कर पर तन लिया वै, सुत दारा पै आन लुटावै। सुत मैंने बच्चे, दारा मैंने स्त्री। सुत दारा पै आन लुटावै, सतगुरु कहंदे मन मेरे भूले कपट ना कीजै। अंत नबेरा तेरे जी पै लीजै, अखीर तेनू लेखा देना पैना है, साब तेनू देना पएगा, खाण वाले पासे हट जाणगे। ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਹ ਤੇਰੀ ਜੀਵ ਆਤਮਾ ਨੂੰ ਭੋਗਣਾ ਪਏਗਾ, ਇਹ ਯਾਦ ਰੱਖ ਲਈ। ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਫਿਰ ਕੀ ਹੈ ਅਗਲੀਆਂ ਪੰਕਤੀਆਂ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਇਹ ਸਰੀਰ ਬੁੱਢਾ ਹੋ ਰਿਹਾ, ਜੋ ਕੁਝ ਭਗਤ ਜੀ ਕਹਿ ਰਹੇ ਨੇ, ਇਹ ਸਰੀਰ ਛਿੰਨ ਛਿੰਨ ਕਰਕੇ ਬੁੱਢਾ ਹੋ ਰਿਹਾ, ਛਿੱਜ ਰਿਹਾ ਹੈ। ਆਪ ਜੀ ਪੰਜਾਬੀ ਕਲਚਰ ਪੁਰਾਣਾ ਤੁਹਾਡਾ, ਪਰ ਛੱਡ ਨਾ ਦਿਆ ਜੇ, ਪਾਟਣਾ ਹੋਰ ਤੇ ਛਿੱਜਣਾ ਹੋਰ ਹੈ। ਕੱਪੜਾ ਜਦੋਂ ਛਿੱਜਣ ਲੱਗਦਾ ਫਿਰ ਪਾਟਦਾ ਨਹੀਂ, ਵਿੱਚੋਂ ਵਿੱਚੋਂ ਇਸ ਤਰ੍ਹਾਂ ਦਾ ਭੁਰਦਾ ਜਾਂਦਾ ਹੈ, ਇਹ ਸਰੀਰ ਛਿੱਜ ਰਿਹਾ ਹੈ। ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ ਬੁੜੇ ਭਾ ਰਿਹਾ। ਫਿਰ ਸਤਿਗੁਰੂ ਕਹਿੰਦੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ। ਉਹ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਮੂੰਹ ਲਾ ਕੇ ਪਾਣੀ ਪੀਵੀਦਾ, ਆਖਿਆ ਤੇਰੇ ਬੁੱਕ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾ, ਜਿਹਨਾਂ ਵਾਸਤੇ ਸਾਰੀ ਉਮਰ ਮਰਦਾ ਫਿਰਦਾ। ਤੂੰ ਕਿਹੜੇ ਚੱਕਰਾਂ 'ਚ ਤੁਰਿਆ ਫਿਰਦਾ ਹੈ। ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਇਸਤਰੀ ਅਮੀਰ ਕਰਨਾ ਮਾੜੀ ਗੱਲ ਨਹੀਂ, ਇਸਤਰੀ ਅਮੀਰ ਕਰਦਾ ਕਰਦਾ ਬੰਦਾ ਆਪ ਯਤੀਮ ਹੀ ਮਰ ਜਾਂਦਾ। ਬੱਚੇ ਅਮੀਰ ਕਰਨੇ ਮਾੜੀ ਗੱਲ ਨਹੀਂ, ਬੱਚਿਆਂ ਨੂੰ ਅਮੀਰ ਕਰਦਿਆਂ ਕਰਦਿਆਂ ਆਪ ਤੇ ਯਤੀਮ ਨਾ ਮਰ, ਆਪਣਾ ਵੀ ਕੋਈ ਸਵਾਰ ਲੈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਲਿਖਿਆ, ਆਪਣੀ ਇਤਨੀ ਕਛੂ ਨਾ ਸਾਰੀ, ਇਹਨੇ ਆਪਣਾ ਕੱਖ ਵੀ ਨਹੀਂ ਸਵਾਰਿਆ। ਆਪਣੀ ਇਤਨੀ ਕਛੂ ਨਾ ਸਾਰੀ, ਦੇਖ ਲਓ ਤੁਹਾਡੇ ਸਾਹਮਣੇ, ਇਹਨੇ ਆਪਣਾ ਕੁਝ ਨਹੀਂ ਸਵਾਰਿਆ। ਆ ਮੇਰਾ ਪੁੱਤਰ ਪੜ ਜਾਏ, ਆ ਮੇਰਾ ਪੋਤਰਾ ਹੋ ਜਾਏ, ਮੇਰਾ ਐਂ ਹੋ ਜਾਏ, ਮੇਰਾ ਐਂ ਹੋ ਜਾਏ, ਮੇਰੀ ਜਨਾਨੀ ਐਂ ਹੋ ਜਾਏ, ਆਪ ਕੰਗਾਲ ਮਰ ਗਿਆ। ਮਾਂ ਆਪਣੇ ਮੂੰਹ ਵਿੱਚੋਂ ਰਿਜ਼ਕ ਕੱਢ ਕੇ ਮਾਫ਼ ਕਰਨਾ ਬੱਚੇ ਨੂੰ ਦਿੰਦੀ ਹੈ ਵੀ ਇਹ ਪੜ ਜਾਏ। ਆਪਣੀ ਇਤਨੀ ਕਛੂ ਨਾ ਸਾਰੀ, ਅਗਲੀ ਪੰਕਤੀ ਸਤਿਗੁਰੂ ਹੋਰ ਬਖਸ਼ ਕਰਦੇ ਨੇ, ਅਨਿਕ ਕਾਜ ਅਨਿਕ ਤਾਵਰਤਾ ਉਰਜਿਓ ਆਨ ਜੰਜਾਰੀ। ਸਤਿਗੁਰ ਕਹਿੰਦੇ ਬਾਕੀ ਸਾਰੇ ਜੰਜਾਲਾਂ ਵਿੱਚ ਫਸਿਆ ਹੋ ਰਿਹਾ ਜੀਵ, ਆਪਣਾ ਕੱਖ ਨਹੀਂ ਸਵਾਰਿਆ, ਨਾ ਆਪਣਾ ਅੰਮ੍ਰਿਤ ਵੇਲਾ, ਨਾ ਆਪਣੀ ਰਹਿਤ, ਨਾ ਬਹਿਤ, ਨਾ ਕੱਖ ਵੀ ਨਹੀਂ, ਨਾ ਨਿਤਨੇਮ, ਕੁਛ ਵੀ ਨਹੀਂ। ਅਨੇਕ ਕਾਜ ਅਨੇਕ ਥਾ ਵਰਤਾ, ਬਾਕੀ ਸਾਰੇ ਕੰਮਾਂ ਵਿੱਚ ਦਿਨ ਰਾਤ ਭੱਜਾ ਫਿਰਦਾ ਹੈ। ਉਰਜਿਓ ਆਣ ਜੰਜਾਰੀ, ਬਾਕੀ ਜੰਜਾਲਾਂ ਵਿੱਚ ਫਸਿਆ ਹੋਇਆ ਹੈ। ਅਗਲੀ ਪੰਕਤੀ, ਦਿਵਸ ਚਾਰ ਕੇ ਦਿਸੈ ਸੰਗੀ, ਆਖਿਓ ਜਿੰਨੇ ਤੇਰੇ ਪਰਿਵਾਰ ਦੇ ਨੇ, ਇਹ ਚਾਰ ਦਿਨ ਤੇਰਾ ਇਹਨਾਂ ਦਾ ਸਾਥ ਹੈ। ਜਦੋਂ ਜਮਦੂਤਾਂ ਨੇ ਆਣ ਕੇ ਪਕੜ ਲਿਆ, ਇਹਨਾਂ ਦੀ ਕੋਈ ਪੇਸ਼ ਨਹੀਂ ਜਾਣੀ, ਇਹਨਾਂ ਨੇ ਪਿੱਛੇ ਹੋ ਕੇ ਖਲੋ ਜਾਣਾ। ਦਿਵਸ ਚਾਰ ਕੇ ਦਿਸੈ ਸੰਗੀ, ਉਹਾਂ ਨਾਹੀਂ ਜਹ ਭਾਰੀ, ਜਿੱਥੇ ਤੈਨੂੰ ਮੁਸ਼ਕਲ ਬਣਨੀ ਹੈ ਉੱਥੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਦੇਖ ਲਓ ਤੁਹਾਡੇ ਸਾਹਮਣੇ ਅਗਲੀ ਪੰਕਤੀ, ਤਿੰਨ ਸਿਓ ਰਾਚ ਮਾਚ ਹਿਤ ਲਾਇਓ, ਜੋ ਕਾਮ ਨਹੀਂ ਗਵਾਰੀ। ਗੁਰੂ ਸਾਹਿਬ ਕਹਿੰਦੇ ਤੂੰ ਕੀ ਕਰ ਰਿਹਾ, ਤੂੰ ਆਪਣਾ ਧੰਦਾ ਕਰਨਾ ਸੀ, ਆਪਣੀ ਜ਼ਿੰਮੇਵਾਰੀ ਸਮਝਣੀ ਸੀ, ਪਰ ਯਾਦ ਰੱਖਣਾ ਤਨ ਦੀ ਮਿਹਨਤ ਨਾਲ ਤੂੰ ਰਿਜ਼ਕ ਕਮਾਉਣਾ ਸੀ, ਮਨ ਦੇ ਪੁਰਸ਼ਾਰਥ ਨਾਲ ਰਾਜ਼ਕ ਕਮਾਉਣਾ ਸੀ। ਤੂੰ ਰਿਜ਼ਕ ਕਮਾਉਂਦਾ ਰਿਹਾ, ਰਾਜ਼ਕ ਦਾ ਪਤਾ ਵੀ ਨਹੀਂ ਵੀ ਹੈ ਵੀ ਇੱਕ ਦੁਨੀਆਂ 'ਚ ਕਿ ਨਹੀਂ। ਕੀ ਕਰਦਾ ਤੂੰ? ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਭਗਤ ਬੇਣੀ ਜੀ ਮਹਾਰਾਜ ਕਹਿੰਦੇ ਥਾਕਾ ਤੇਜ, ਕਿਉਂਕਿ ਸਮਾਂ ਨਜ਼ਦੀਕ ਆ ਗਿਆ, ਇਸ ਵਾਸਤੇ ਮੈਂ ਜੋ ਤਾਂ 2-4-5 ਮਿੰਟ ਤੁਹਾਡੇ ਅੱਜ ਵੱਧ ਲੱਗ ਗਏ, ਨਾ ਕਿਹਾ ਜੇ ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਤਾਂ ਕਰਾਂਗਾ ਟਾਈਮ ਸਿਰ ਹੀ ਸਮਾਪਤੀ ਕਰ ਦਿਆਂ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਣ ਨਾ ਸੁਖਾਈ। ਸਤਿਗੁਰੂ ਕਹਿੰਦੇ ਨੇ ਇਸ ਜੀਵ ਆਤਮਾ ਵਿੱਚੋਂ ਨਿਕਲੀ ਸਰੀਰ ਦੇ ਅਤੇ ਜਮਦੂਤ ਲੈ ਕੇ ਗਏ, ਹੁਣ ਇਹ ਵਿਹੜੇ ਵਿੱਚ ਪਈ ਹੈ, ਘਰ ਵਿੱਚ ਡੈੱਡ ਬੋਡੀ ਪਈ ਹੈ, ਕਿਸੇ ਨੂੰ ਚੰਗੀ ਨਹੀਂ ਲੱਗਦੀ। ਥਾਕਾ ਤੇਜ ਉੱਡਿਆ ਮਨ ਪੰਖੀ ਜੀਵਾਤਮਾ। ਔਰ ਮੈਂ ਅਕਸਰ ਇਹ ਗੱਲ ਕਿਆ ਕਰਦਾ, ਸਿਆਣੇ ਚੋਰ ਕਦੀ ਬੈਗ ਨਹੀਂ ਚੁੱਕਦੇ, ਬੈਗ ਦੇ ਵਿੱਚੋਂ ਸਮਾਨ ਕੱਢ ਲੈਂਦੇ ਨੇ ਅਤੇ ਲੈ ਜਾਂਦੇ ਨੇ, ਉਹ ਕੌਣ ਭਾਰ ਚੁੱਕੇ ਬੈਗ ਦਾ। ਜਮਦੂਤ ਉਦੋਂ ਸਿਆਣੇ ਨੇ ਮੇਰੇ ਤੁਹਾਡੇ ਸਰੀਰ ਦਾ ਬੈਗ ਨਹੀਂ ਚੁੱਕਦੇ, ਵਿੱਚੋਂ ਮਾਲ ਸੂਕਸ਼ਮ ਸਰੀਰ ਲੈ ਜਾਂਦੇ ਨੇ। ਕਦੀ ਕਿਸੇ ਦਾ ਬੈਗ ਚੁੱਕ ਕੇ ਖੜਿਆ ਨਹੀਂ ਉਹਨਾਂ ਨੇ, ਇਹ ਬੈਗ ਹੈ ਜੋ ਵੀ ਤੁਸੀਂ ਵੇਖ ਰਹੇ ਹੋ ਇੱਕ ਦੂਜੇ ਦਾ, ਇੰਨਾ ਭਾਰ ਉਹਨਾਂ ਕੋਲ ਚੁੱਕਣ ਦਾ ਹੈ ਨਹੀਂ, ਕਿਉਂ ਚੁੱਕੀਏ। ਫਿਰ ਮੈਂ ਇੱਕ ਹੋਰ ਬੇਨਤੀ ਕਰਦਾ ਹੁੰਦਾ, ਆ ਤੁਹਾਡੇ ਸਾਹਮਣੇ ਤਬਲਾ ਪਿਆ ਨਾ, ਇਹਦੇ ਵਿੱਚੋਂ ਤਬਲਾ ਕੱਢਣਾ ਪਏ, ਜਾਂ ਤਾਂ ਜ਼ਿਪ ਖੋਲ੍ਹਾਂਗੇ ਜਾਂ ਬੈਗ ਨੂੰ ਪਾੜਾਂਗੇ ਤਾਂ ਨਿਕਲੇਗਾ। ਉਹਨਾਂ ਕੋਲ ਇੰਨੀ ਤਕਨੀਕ, ਇਹਨੂੰ ਪਾੜਦੇ ਵੀ ਨਹੀਂ, ਜ਼ਿਪ ਵੀ ਨਹੀਂ ਖੋਲ੍ਹਦੇ, ਆ ਡੋਲ ਵਿੱਚੋਂ ਕੱਢ ਕੇ ਲੈ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ। ਐਸੀ ਤਕਨੀਕ ਹੈ ਜਮਦੂਤਾਂ ਕੋਲ, ਪਰਮੇਸ਼ਰ ਨੇ ਦਿੱਤੀ ਹੈ। ਇਹ ਸਰੀਰ ਦੀ ਜਿੱਪ ਵੀ ਨਹੀਂ ਕਿਧਰੋਂ ਖੋਲ੍ਹਦੇ, ਅਤੇ ਇਹਨੂੰ ਕਿਧਰੋਂ ਪਾੜ ਕੇ ਵੀ ਨਹੀਂ ਕਰਦੇ, ਵਿੱਚੋਂ ਜੀਵ ਆਤਮਾ ਨੂੰ ਲੈ ਜਾਂਦੇ ਨੇ। ਥਾਕਾ ਤੇਜ ਉੱਡਿਆ ਮਨ ਪੰਖੀ। ਹੁਣ ਘਰ ਦੇ ਵਿਹੜੇ ਵਿੱਚ ਜਿਹੜੀ ਇਸਤਰੀ ਕਹਿੰਦੀ ਸੀ ਪਤੀ ਇਹਦੇ ਬਗੈਰ ਮੈਂ ਰਹਿ ਨਹੀਂ ਸਕਦੀ, ਉਹ ਕਹਿੰਦੀ ਹੈ ਭੂਤ ਇਹਨੂੰ ਛੇਤੀ ਲੈ ਜਾਓ। ਗੁਰੂ ਤੇਗ ਬਹਾਦਰ ਸਾਹਿਬ, ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਗੁਰੂ ਤੇਗ ਬਹਾਦਰ ਸਾਹਿਬ, ਜਿਹੜੀ ਕਹਿੰਦੀ ਸੀ ਮੇਰੀ ਜਿੰਦ ਜਾਨ ਹੋ ਤੁਸੀਂ, ਉਹ ਜਿੰਦ ਜਾਨ ਦੇ ਵਿੱਚ ਪਰਮਾਤਮਾ ਦੀ ਜੋਤ ਸੀ, ਤੂੰ ਸਰੀਰ ਨੂੰ ਜਿੰਦ ਜਾਨ ਸਮਝੀ ਬੈਠੀ ਸੈ, ਅੱਜ ਉਹ ਵਿੱਚੋਂ ਚਲੀ ਗਈ ਹੈ, ਹੁਣ ਤੂੰ ਇਹਨੂੰ ਭੂਤ ਕਹਿ ਰਹੀ ਹੈ। ਇਹ ਬਿਦਕੋ ਵਿਵਹਾਰ ਬਣਿਓ ਹੈ ਗੁਰੂ ਤੇਗ ਬਹਾਦਰ ਸਾਹਿਬ। ਜਾਂ ਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਹੁਣ ਇਹ ਵਿਹੜੇ 'ਚ ਪਈ ਹੈ ਡੈੱਡ ਬੋਡੀ, ਕਿਸੇ ਨੂੰ ਚੰਗੀ ਨਹੀਂ ਲੱਗਦੀ, ਲੋਕ ਡਰਦੇ ਨੇ। ਮੈਂ ਤਾਂ ਇੱਥੋਂ ਤੱਕ ਵੀ ਵੇਖਿਆ, ਜੇ ਰਾਤ ਨੂੰ ਕਿਸੇ ਨੂੰ ਸੁਪਨੇ ਵਿੱਚ ਕੋਈ ਆ ਜਾਏ ਰਿਸ਼ਤੇਦਾਰ ਭੈਣ ਭਰਾ ਮਰਿਆ, ਸਵੇਰੇ ਮਾਈਆਂ ਗੁਰਦੁਆਰੇ ਜਾ ਕੇ ਭਾਈ ਸਾਹਿਬ ਨਾਲ, ਭਾਈ ਸਾਹਿਬ ਅਰਦਾਸ ਕਰਿਆ ਜੇ ਰਾਤੀ ਐਵੇਂ ਆ ਗਿਆ ਸੀ ਸਾਡੇ ਘਰ, ਮੈਂ ਆਪ ਜੀ ਨੂੰ ਅਰਜ਼ ਕਰਾਂ, ਪੁੱਛ ਕੇ ਵੇਖ ਲਓ ਇਹਨਾਂ ਨੂੰ, ਜੇ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਇਹਨਾਂ ਨੂੰ ਪੁੱਛ ਲਓ, ਤੁਹਾਡੇ ਸਾਹਮਣੇ ਬੈਠੀਆਂ ਨੇ। ਇਹ ਹੈ ਸੰਸਾਰ ਦੀ ਡੈਫੀਨੇਸ਼ਨ, ਜਿਹਦੇ ਪਿੱਛੇ ਲੱਗ ਕੇ ਬੰਦਾ ਸਾਰੀ ਜ਼ਿੰਦਗੀ ਗਾਲ ਦਿੰਦਾ ਅਤੇ ਗੱਲ ਸਮਝ ਨਹੀਂ ਆਉਂਦੀ ਵੀ ਹੈ ਕੀ ਹੈ। ਅਤੇ ਫਿਰ ਬੰਦਾ ਕਹਿੰਦਾ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਣ ਨਾ ਸੁਖਾਈ, ਹੁਣ ਇਹ ਘਰ ਦੇ ਵਿਹੜੇ ਵਿੱਚ ਪਿਆ ਚੰਗਾ ਨਹੀਂ ਲੱਗਦਾ, ਜਿਹੜਾ ਆਉਂਦਾ ਉਹ ਹੀ ਪੁੱਛਦਾ ਕਿੰਨੇ ਵਜੇ ਲੈ ਕੇ ਜਾਣਾ ਜੇ, ਕੋਈ ਨਹੀਂ ਪੁੱਛਦਾ ਕਿੰਨੇ ਦਿਨ ਰੱਖਣਾ ਜੇ, ਕਦੀ ਪੁੱਛਿਆ ਕਿਸੇ ਨੇ ਵੀ ਕਿੰਨੇ ਦਿਨ ਰੱਖੋਗੇ। ਜਿਸ ਘਰ ਵਿੱਚ 70 ਸਾਲ 80 ਸਾਲ 60 ਸਾਲ 50 ਸਾਲ ਜਿੰਨੀ ਜਿੰਨੀ ਪਰਮੇਸ਼ਰ ਨੀਤੀ ਰਹਿੰਦਾ, ਉਸ ਘਰ ਵਿੱਚੋਂ ਰੇ ਬਹੁ ਰੇ ਤੁਹੇ ਘਰੀ ਨਾ ਰਾਖੈ ਕੋਈ, ਬਾਬਾ ਕਬੀਰ ਇੱਕ ਘੜੀ ਵੀ ਕੋਈ ਰੱਖਣ ਨੂੰ ਤਿਆਰ ਨਹੀਂ, ਇੱਕ ਘੜੀ ਤੈਨੂੰ ਕੋਈ ਘਰ ਰੱਖਣ ਨੂੰ ਤਿਆਰ ਨਹੀਂ, ਜਿਸ ਘਰ ਨੂੰ ਤੂੰ ਮੇਰਾ ਮੇਰਾ ਕਹਿ ਕੇ ਸਾਰੀ ਉਮਰ ਭੁੱਲਿਆ ਰਿਹਾ। ਰੇ ਬੋਰੇ ਤੋਏ ਕਰੀ ਨਾ ਰੱਖੈ ਕੋਈ, ਅਗਲੀ ਪੰਕਤੀ ਤੂੰ ਰਾਮ ਨਾਮ ਜਪ ਸੋਈ, ਤੇਰਾ ਆਹ ਕੰਮ ਸੀ ਇਹ ਤੂੰ ਕੀਤਾ ਨਹੀਂ। ਭਗਤ ਕਬੀਰ ਜੀ ਮਹਾਰਾਜ ਨੇ ਇੱਕ ਨਕਸ਼ਾ ਖਿੱਚਿਆ, ਉਹ ਮੈਂ ਕਹਿ ਕੇ ਸਮਾਪਤੀ ਕਰ ਦਿੰਦਾ ਅਤੇ ਆਪਣੇ ਵਿਚਾਰਾਂ ਨੂੰ ਗੁਰੂ ਦੀ ਕਿਰਪਾ ਨਾਲ ਸੰਕੋਚ ਲੈਣਾ। ਬਾਬਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਬੰਦੇ ਦੀ ਮੌਤ ਆ ਗਈ ਹੈ ਅਤੇ ਜਮ ਆਣ ਕੇ ਸਾਹਮਣੇ ਖਲੋ ਗਏ ਨੇ, ਅਤੇ ਉਹਨਾਂ ਨੇ ਵਾਰੰਟ ਪੇਸ਼ ਕੀਤੇ ਨੇ ਵੀ ਅਸੀਂ ਤੈਨੂੰ ਲੈਣ ਆਏ ਹਾਂ ਗੁਰੂ ਗ੍ਰੰਥ ਸਾਹਿਬ। ਅਮਲ ਸਿਰਾਨੋ ਲੇਖਾ ਦੇਣਾ ਆਏ ਦੂਤ ਕਠਿਨ ਜਮ ਲੈਣਾ। ਲਾ ਬੇਟੀ ਦੇਖ ਚੱਕਰ ਲੱਗਦਾ ਅਮਲ ਸਿਰਾਨੋ। ਹਾਂ ਆ ਗਿਆ, ਦੇਖੋ ਜਰਾ ਤੁਸੀਂ ਧਿਆਨ ਨਾਲ ਪੜਿਓ, ਮੇਰੇ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅਮਲ ਸਿਰਾਨੋ ਲੇਖਾ ਦੇਣਾ ਆਏ ਦੂਤ ਕਠਿਨ ਜਮ, ਆਏ ਕਠਿਨ ਦੂਤ ਜਮ ਲੈਣਾ, ਲੈਣ ਵਾਸਤੇ ਆ ਗਏ ਨੇ। ਤੇ ਆਣ ਕੇ ਆਖਿਆ ਕੀ ਏ ਅਗਲੀ ਪੰਕਤੀ, ਕਿਆ ਤੈਂ ਖੱਟਿਆ ਕਹਾਂ ਗੁਆਇਆ, ਤੈਨੂੰ ਸਵਾਸ ਦਿੱਤੇ ਸਨ ਉਹਨਾਂ ਨਾਲ ਕੀ ਕਮਾਇਆ ਤੇ ਕੀ ਗੁਆਇਆ, ਤੈਨੂੰ ਇੰਨੀ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ ਉਹਦੇ ਨਾਲ ਤੂੰ ਕੀ ਖੁਆਇਆ ਤੇ ਕੀ ਕਮਾਇਆ ਕੀ ਗੁਆਇਆ, ਤੇਰਾ ਹਿਸਾਬ ਕਰਾਂਗੇ। ਕਿਆ ਤੈਂ ਖੱਟਿਆ ਕਹਾਂ ਗੁਆਇਆ, ਚਲੋ ਸ਼ਿਤਾਬ ਛੇਤੀ ਚੱਲ, ਦੀਵਾਨ ਬੁਲਾਇਆ, ਦੀਵਾਨ ਦੇ ਨੰਨੇ ਨੂੰ ਸਿਆਰੀ ਹੈ, ਦੀਵਾਨ ਨੇ ਭਾਵ ਧਰਮ ਰਾਜ ਨੇ ਬੁਲਾਇਆ ਏ ਚੱਲ। ਇਹ ਦੀਵਾਨ ਸਾਹਿਬ ਤੁਸੀਂ ਜਿਹੜੇ ਪੰਜਾਬ ਤੋਂ ਪਾਕਿਸਤਾਨ ਤੋਂ ਆਏ ਹੋ, ਇੱਕ ਬਹੁਤ ਵੱਡਾ ਰੁਤਬਾ ਸੀ ਉੱਚਾ। ਚਲੋ ਸ਼ਿਤਾਬ ਛੇਤੀ ਚੱਲ, ਦੀਵਾਨ ਬੁਲਾਇਆ, ਅੱਗੋਂ ਬੰਦੇ ਨੂੰ ਕੀ ਆਦਤ ਪਈ ਹੈ, ਅਗਲੀ ਪੰਕਤੀ, ਚੱਲ ਦਰ ਹਾਲ ਦੀਵਾਨ ਬੁਲਾਇਆ, ਜੇ ਸਾਈਕਲ 'ਤੇ ਚੜਿਆ ਤਾਂ ਹੁਣੇ ਚੱਲ, ਜੇ ਬਾਥਰੂਮ ਵਿੱਚ ਵੜਿਆ ਤਾਂ ਵੀ ਚੱਲ, ਜੇ ਬੈਡਰੂਮ 'ਤੇ ਲੇਟਿਆ ਤਾਂ ਵੀ ਚੱਲ, ਜੇ ਬਾਜ਼ਾਰ ਵਿੱਚ ਟੁਰ ਰਿਹਾ ਤਾਂ ਵੀ ਚੱਲ, ਜੇਕਰ ਏਅਰਪੋਰਟ 'ਤੇ ਖਲੋਤਾ ਤਾਂ ਵੀ ਚੱਲ, ਅਤੇ ਜੇ ਗੁਰਦੁਆਰੇ ਬੈਠਾ ਤਾਂ ਵੀ ਚੱਲ। ਸਤਿਗੁਰੂ ਕਹਿ ਰਹੇ ਚੱਲ ਦਰ ਹਾਲ, ਜਿਸ ਹਾਲਤ ਵਿੱਚ ਵੀ ਹੈ ਦੀਵਾਨ ਬੁਲਾਇਆ। ਕਿਉਂ ਆਖਿਆ, ਕਿਉਂ ਆਖਿਆ, ਮੇਰੇ ਕੋਲ ਤੇਰੇ ਸੰਮਣ ਨੇ, ਹਰ ਫੁਰਮਾਨ ਦਰਗਾਹ ਕਾ ਆਇਆ, ਮੈਂ ਦਰਗਾਹ ਦਾ ਫੁਰਮਾਨ ਲੈ ਕੇ ਆਇਆ, ਸੰਮਣ ਲੈ ਕੇ ਆਇਆ ਤੇਰੇ ਚੱਲ। ਇਹ ਸ਼ਬਦ ਦਰਗਾਹ ਹੈ, ਇਸ ਨੂੰ ਦਰਗਹਿ ਨਾ ਪੜਿਆ ਕਰੋ, ਮੈਂ ਇਹ ਵੀ ਬੇਨਤੀ ਕਰਦਿਆਂ ਤੁਹਾਨੂੰ, ਇਹ ਤੁਹਾਡੇ ਦੇਸ਼ ਦਾ ਹੈ, ਮੁਸਲਮਾਨ ਦਰਗਾਹ ਹੀ ਕਹਿੰਦੇ ਨੇ, ਇਹਦਾ ਸਹੀ ਉਚਾਰਨ ਦਰਗਾਹ ਹੈ, ਫਾਰਸੀ ਹੈ। ਮੁਸਲਮਾਨਾਂ ਦੀ ਹਰ ਕਬਰ 'ਤੇ ਲਿਖਿਆ ਹੁੰਦਾ ਦਰਗਾਹ ਸ਼ਰੀਫ, ਹਰ ਫੁਰਮਾਨ ਦਰਗਾਹ ਕਾ ਆਇਆ। ਅਤੇ ਫਿਰ ਅੱਗੋਂ ਕੀ, ਅੱਗੋਂ ਬੰਦਾ ਕੀ ਕਹਿੰਦਾ, ਕਹਿੰਦਾ ਕਰੋ ਅਰਦਾਸ ਗਾਮ ਕਿਛ ਬਾਕੀ, ਬੇਨਤੀ ਕਰਦਾ ਵੀ ਮੈਂ ਥੋੜ੍ਹੀ ਬਾਤੀ ਉਗਰਾਹੀ ਕਰਨੀ, ਉਹ ਮੈਨੂੰ ਕਰ ਲੈਂਦੇ ਫਿਰ ਭਲਕੇ ਚੱਲਾਂਗੇ। ਆਪ ਜੀ ਦੇ ਸਾਹਮਣੇ ਆ, ਇਸ ਬਾਣੀ ਨੂੰ ਗੁਰੂ ਦੀ ਕਿਰਪਾ ਨਾਲ ਵਿਚਾਰੋਗੇ ਸੱਜਣੋ, ਜ਼ਿੰਦਗੀ ਬਦਲੇਗੀ। ਕਰੋ ਅਰਦਾਸ ਗਾਮ ਕਿਛ ਬਾਕੀ, ਫਿਰ ਕੀ ਕਰਾਂ, ਲਿਓ ਨਬੇਰ ਆਜ ਕੀ ਰਾਤੀ, ਇੱਕ ਰਾਤ ਦੀ ਮੋਹਲਤ ਦੇ ਦੇ, ਮੈਂ ਆਪਣਾ ਖਾਤਾ ਉਗਰਾਹੀ ਕਰ ਲਵਾਂ, ਫਿਰ ਸਵੇਰੇ ਚੱਲਾਂਗਾ, ਕੁਝ ਥੋੜ੍ਹੀ ਬਹੁਤੀ ਰਿਸ਼ਵਤ ਤੈਨੂੰ ਵੀ ਦੇ ਦਿਆਂਗਾ ਵਿੱਚੋਂ, ਤੁਹਾਡੇ ਸਾਹਮਣੇ ਹੈ। ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੂ, ਤੈਨੂੰ ਵੀ ਕੋਈ ਚਾਹ ਪਾਣੀ ਦਾ ਖਰਚਾ ਦੇ ਦਿਆਂਗਾ, ਅੱਜ ਦੀ ਰਾਤ ਰਹਿਣ ਦੇ। ਲਿਓ ਨਬੇਰ ਆਜ ਕੀ ਕਿਛ ਵੀ ਖਰਚ ਤੁਮਾਰਾ ਸਾਰੋ, ਅੱਗੇ ਜਰਾ, ਸੁਬਹ ਨਿਵਾਜ ਸਰਾਏ ਗੁਜ਼ਾਰੋ, ਸਵੇਰੇ ਜਾ ਕੇ ਸਲਾਮ ਕਰਾਂਗੇ ਧਰਮਰਾਜ ਨੂੰ, ਕੱਲ੍ਹ ਚੱਲਾਂਗੇ ਅੱਜ ਰਹਿਣ ਦੇ। ਪਰ ਬਾਬਾ ਕਬੀਰ ਕਹਿੰਦੇ ਨੇ ਤੂੰ ਸਤਸੰਗਤ ਵਿੱਚ ਤੇ ਜੁੜਿਆ ਨਹੀਂ ਸੱਜਣਾ, ਹੁਣ ਉਹਦੇ ਕੋਲੋਂ ਮੋਹਲਤ ਮੰਗਦਾ ਫਿਰਦਾ, ਮੋਹਲਤ ਕੋਈ ਨਹੀਂ ਮਿਲਣੀ, ਮੋਹਲਤ ਨਹੀਂ ਮਿਲਣੀ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਣ ਨਾ ਸੁਖਾਈ। ਆਖਰੀ ਪੰਕਤੀ ਭਗਤ ਜੀ ਕਹਿੰਦੇ ਨੇ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਕਦੀ ਮਰ ਕੇ ਕਿਸੇ ਨੂੰ ਮੁਕਤੀ ਨਹੀਂ ਮਿਲੀ। ਇਸ ਭੁਲੇਖੇ 'ਚ ਨਾ ਰਹਿ ਜਾਣਾ, ਮਗਰੋਂ ਹੱਡੀਆਂ ਪਾ ਕੇ ਤੇ ਲੋਕੀ ਭੇਵੇ ਨੂੰ ਤੁਰੇ ਫਿਰਦੇ ਨੇ, ਤੇ ਹਰਿਦੁਆਰ ਨੂੰ ਤੇ ਕੀਰਤਪੁਰ ਨੂੰ ਮੁਕਤੀ ਕਰਾਉਣ ਵਾਸਤੇ ਬਿਲਕੁਲ ਨਹੀਂ ਹੋਣੀ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲਿਓ। ਮੁਕਤ ਜਿਹਨੂੰ ਕਰੇਗਾ ਗੁਰੂ ਕਰੇਗਾ, ਤੇ ਜਿਉਂਦੇ ਜੀ ਕਰੇਗਾ। ਇਸ ਚੱਕਰ 'ਚ ਨਾ ਫਿਰਿਆ ਜੇ ਬਈ ਮਗਰੋਂ ਜੇਕਰ ਕੀਰਤਨ ਹੋ ਗਿਆ ਤੇ ਮੁਕਤ ਹੋ ਜਾਏਗਾ। ਕਦੀ ਰਾਮਕਲੀ ਸਦ ਨੂੰ ਪੜੋਗੇ, ਜੇ ਤੁਹਾਡੇ ਇੱਥੇ ਕਿਧਰੇ ਕਿਸੇ ਨੇ ਇੰਟਰਨੈਟ 'ਤੇ ਪਾ ਦਿੱਤੀ ਹੈ ਦਾਸ ਦੀ ਰਾਮਕਲੀ ਸਦ, ਭਾਈ ਸਾਹਿਬ ਨੇ ਸੀ ਡੀ ਵੀ ਤਿਆਰ ਕਰ ਦਿੱਤੀ, ਆਪ ਜੀ ਸੀਡੀਆਂ ਲੈ ਕੇ ਪੜ੍ਹ ਲੈਣਾ, ਮੈਂ ਸੁਣ ਲੈਣਾ। ਉਹਦੇ ਵਿੱਚ 7-8 ਦਿਨ ਦੀ ਰਿਕਾਰਡਿੰਗ ਹੈ ਕਰਨਾਲ ਦੇ ਗੁਰਦੁਆਰੇ ਦੀ, ਰਾਮਕਲੀ ਸਾਧ ਗੁਰੂ ਅਮਰਦਾਸ ਸਾਹਿਬ ਦੀ, 4 ਲਫਜ਼ਾਂ 'ਤੇ। ਪਹਿਲਾ ਵਲਦੀਅਤ, ਦੂਸਰਾ ਮਲਕੀਅਤ, ਤੀਸਰਾ ਨਸੀਹਤ, ਚੌਥਾ ਵਸੀਅਤ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਐਸਾ ਨਾ ਸਮਝਿਓ ਵੀ ਹੱਡੀਆਂ ਨੂੰ ਕਿਤੇ ਪਾਣੀ 'ਚ ਪਾਵਾਂਗੇ ਅਤੇ ਮੁਕਤੀ ਹੋ ਜਾਏਗੀ, ਬਿਲਕੁਲ ਨਹੀਂ ਹੋਣੀ। ਜੀਵਾਤਮਾ ਦਾ ਸੰਬੰਧ ਮੁਕਤੀ ਨਾਲ ਹੈ, ਨਾ ਇਸ ਤਨ ਦਾ ਸੰਬੰਧ ਮੁਕਤੀ ਨਾਲ ਹੈ, ਅਤੇ ਆਤਮਾ 'ਤੇ ਪਹਿਲਾਂ ਹੀ ਮੁਕਤ ਹੈ, ਵਿਚਕਾਰ ਰਹਿ ਗਿਆ ਸੂਖਸ਼ਮ ਸਰੀਰ। ਮੁਕਤੀ ਦਾ ਸੰਬੰਧ ਸੂਖਸ਼ਮ ਸਰੀਰ ਨਾਲ ਹੈ, ਇਹ ਸਰੀਰ ਨਾਲ ਨਹੀਂ। ਅੱਜ ਮੇਰਾ ਇਹ ਵਿਸ਼ਾ ਨਹੀਂ, ਇਸ ਸਰੀਰ ਦਾ ਸੰਸਕਾਰ ਪ੍ਰਤੱਖ ਅਗਨੀ ਵਿੱਚ ਹੁੰਦਾ, ਯਾਦ ਰੱਖਣਾ ਸੂਖਸ਼ਮ ਸਰੀਰ ਦਾ ਸੰਸਕਾਰ ਬ੍ਰਹਮ ਅਗਨੀ ਵਿੱਚ ਹੁੰਦਾ ਤਾਂ ਮੁਕਤ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਔਰ ਉਹ ਜਿਉਂਦੇ ਜੀ ਆਪ ਕਰਨਾ ਪੈਂਦਾ ਹੈ। ਸਤਿਗੁਰੂ ਮੈਂ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਰਪਾਲਤਾ ਕਰਨ, ਜਿੰਨਾ ਕੁ ਸਮਾਂ ਗੁਰਦੇਵ ਨੇ ਮੇਰੇ ਅੰਜਲ ਕਰਕੇ ਬਖਸ਼ਿਆ ਸੀ, ਜੈਸੀ ਉਹਨਾਂ ਨੇ ਬਖਸ਼ਿਸ਼ ਕਰਕੇ ਮੇਰੇ ਹਿਰਦੇ ਵਿੱਚ ਇਹ ਸ਼ਬਦ ਦੀ ਦਾਤ ਬਖਸ਼ੀ ਸੀ, ਮੈਂ ਸਤਿਗੁਰੂ ਕੋਲੋਂ ਲੈ ਕੇ ਤੁਹਾਡੇ ਚਰਨਾਂ ਵਿੱਚ ਰੱਖੀ ਹੈ। ਅਸੀਸ ਦੇਣਾ ਜੋ ਮੂੰਹ ਤੋਂ ਕਿਹਾ, ਸਤਿਗੁਰੂ ਮੈਨੂੰ ਕਮਾਉਣ ਦੀ ਤੌਫੀਕ ਦੇਣ। ਫਿਰ ਮੈਂ ਤੁਹਾਡੇ ਚਰਨਾਂ ਵਿੱਚ ਵੀ ਇੱਕ ਬੇਨਤੀ ਕਰਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸਾਖਿਆਤ ਗੁਰੂ ਨਾਨਕ ਦਾ ਸਰੂਪ ਜਾਣ ਕੇ ਮੱਥਾ ਟੇਕੀਏ। ਤੇਰੀ ਪਨਾਹ ਮੈਂ ਆਕਰ ਸਭੀ ਦੁੱਖ ਦੂਰ ਹੋਤੇ ਹੈ, ਅੰਧੇਰੇ ਮੈਂ ਭਟਕਨੇ ਵਾਲੇ ਵੀ ਪੁਰ ਨੂਰ ਹੋਤੇ ਹੈ, ਤੇਰੇ ਤੋਂ ਦਰ ਕੀ ਖਾਕ ਵੀ ਅਕਸੀਰ ਹੈ ਮੇਰੇ ਸਤਿਗੁਰ, ਤੇਰੇ ਚਰਨੋਂ ਮੈਂ ਝੁੱਕ ਕਰ ਪੱਥਰ ਵੀ ਕੋਹੇ ਨੂਰ ਹੋਤੇ ਹੈ। ਐਸੇ ਮਹਾਨ ਸਤਿਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਐਵੇਂ ਨਾ ਗੁਆ ਛੜੀਏ। ਗੁਰੂ ਅਰਜਨ ਸਾਹਿਬ ਨੇ 33 ਲੋਹ 'ਤੇ ਬੈਠ ਕੇ ਸਾਨੂੰ ਇਹ ਸ਼ਾਂਤੀ ਦਾ ਸਾਗਰ ਦਿੱਤਾ ਹੈ, ਕਲਗੀਧਰ ਨੇ ਸਾਰਾ ਪਰਿਵਾਰ ਵਾਰ ਕੇ ਸਿੱਖੀ ਦਿੱਤੀ ਹੈ, ਅਤੇ ਸਿੱਖ ਨਾਈਆਂ ਕੋਲੋਂ ਲੁਟਾਈ ਜਾਂਦੇ ਨੇ, ਹੈ ਕੋਈ ਗੱਲ ਹੋਈ ਕਰਨ ਵਾਲੀ? ਜਰਾ ਆਪਣੇ ਅੰਦਰ ਝਾਤੀ ਮਾਰੀਏ, ਮੇਰੇ ਤੁਹਾਡੇ ਬੱਚੇ ਨੂੰ ਕੁਝ ਹੋਵੇ ਫਿਰ ਲੱਗਦਾ ਪਤਾ ਕੀ ਹੋ ਰਿਹਾ ਹੈ, ਫਿਰ ਪਤਾ ਲੱਗਦਾ ਕੀ ਹੋ ਰਿਹਾ ਹੈ। ਉਸ ਗੁਰੂ ਨੇ ਚਾਰੇ ਲਾਲ ਆਪਣੇ ਵਾਰ ਕੇ ਸਿੱਖੀ ਕਾਇਮ ਰੱਖੀ ਹੈ, ਸਰਬੰਸ ਵਾਰਿਆ, ਪਿਤਾ ਵਾਰਿਆ। ਗੁਰੂ ਅਰਜਨ ਸਾਹਿਬ 33 ਲੋਹ 'ਤੇ ਬੈਠ ਕੇ ਇਹ ਦਾਤ ਸਾਨੂੰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਦਾ ਭਰਮਣ ਕਰਕੇ ਇਹ ਬਾਣੀ ਬਖਸ਼ਿਸ਼ ਕਰਕੇ ਸਾਡੀ ਝੋਲੀ ਵਿੱਚ ਪਾਈ, ਅਤੇ ਅਸੀਂ ਕੀ ਕਰ ਰਹੇ ਹਾਂ? ਇਸ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਦਾ, ਇਸ ਗੁਰਦੁਆਰੇ ਵਿੱਚ ਮੇਰਾ ਕਈ ਸਾਲਾਂ ਬਾਅਦ ਆਉਣਾ ਹੋਇਆ ਹੈ। ਬਹੁਤ ਪਹਿਲਾਂ ਇੱਕ ਵਾਰੀ ਮੈਂ ਇੱਕ ਹਾਜ਼ਰੀ ਭਰ ਗਿਆ ਸਾਂ, ਮੈਂ ਉਹਨਾਂ ਭਾਈ ਸਾਹਿਬ ਨੂੰ ਪਹਿਚਾਣਦਾ ਵੀ ਨਹੀਂ। ਉਹਨਾਂ ਨੇ ਲਾ ਕੇ ਮੇਰੇ ਅੱਗੇ ਫਾਰਮ ਰੱਖਿਆ ਸੀ, ਭਾਈ ਸਾਹਿਬ ਸਾਈਨ ਕਰ ਦਿਓ, 2 ਸਾਲ ਸਾਡੇ ਕੋਲ ਰਹਿ ਜਾਓ। ਮੈਂ ਕਿਹਾ ਨਹੀਂ, ਮੈਂ ਜਾਣਾ ਹੈ, ਮੈਂ ਮਾਫ਼ੀ ਚਾਹੁੰਦਾ ਤੁਹਾਡੇ ਕੋਲੋਂ। ਅਤੇ 5 ਦਿਨ ਦੀ ਹਾਜ਼ਰੀ ਗੁਰੂ ਨੇ ਕਬੂਲ ਕਰ ਲੈਣ, ਬਖਸ਼ਿਸ਼ ਆਪ ਜੀ ਨੇ ਅਸੀਸ ਕਰ ਦੇਣੀ। ਮੈਂ ਆਪਣੇ ਕੋਲੋਂ ਕੁਛ ਨਹੀਂ ਕਿਹਾ, ਕੇਵਲ ਗੁਰੂ ਦੀ ਡਾਕ ਤੁਹਾਡੇ ਚਰਨਾਂ ਵਿੱਚ ਰੱਖੀ ਹੈ। ਪਰ ਅਸੀਸ ਦਿਓ ਜੋ ਮੈਂ ਮੂੰਹ ਤੋਂ ਕਿਹਾ ਕਮਾ ਸਕਾਂ। ਮੈਂ ਅੱਜ ਕਹਿ ਰਿਹਾ ਸਾਂ ਮੋਹਨ ਸਿੰਘ ਅਤੇ ਉਹਦੇ ਪਰਿਵਾਰ ਨੂੰ, ਮੈਂ ਕਿਹਾ ਮੈਂ ਆਉਣਾ ਨਹੀਂ ਕਰਨਾ, ਮੇਰਾ ਜੀ ਨਹੀਂ ਕਰਦਾ, ਹੁਣ ਘਰ ਰਹਿਣ 'ਤੇ ਵੀ ਨਹੀਂ ਜੀ ਕਰਦਾ। ਮੈਂ ਆਪ ਜੀ ਨੂੰ ਅਰਜ਼ ਕਰਾਂ, ਕਿਉਂ ਜੋ ਅਸੀਂ ਮੂੰਹ ਤੋਂ ਕਿਹਾ ਅਸੀਂ ਕਮਾਇਆ ਤਾਂ ਹੈ ਨਹੀਂ, ਮੇਰੇ ਕੋਲ ਸਿਰਫ ਹਾਲੀ ਨਕਸ਼ਾ ਆਇਆ, ਮੇਰੀ ਬਿਲਡਿੰਗ ਨਹੀਂ ਬਣੀ। ਮੈਂ ਸੱਚ ਕਹਿ ਰਿਹਾ ਤੁਹਾਨੂੰ, ਨਕਸ਼ੇ ਵਾਲੇ ਨੂੰ ਇੰਨਾ ਪਤਾ ਹੁੰਦਾ ਇੱਥੇ ਬਾਥਰੂਮ ਬਣੇਗਾ, ਇੱਥੇ ਡਾਇੰਗ ਰੂਮ ਬਣੇਗਾ, ਇੱਥੇ ਲੌਬੀ ਬਣੇਗੀ, ਪਰ ਜੇਕਰ ਮੀਂਹ ਆ ਜਾਏ ਤਾਂ ਨਕਸ਼ਾ ਸਿਰ 'ਤੇ ਰੱਖੇ ਤਾਂ ਉਹਦੇ ਗਲ ਜਾਏਗਾ ਸਾਰਾ। ਉਹ ਤਾਂ ਬਿਲਡਿੰਗ ਵਿੱਚ ਬੈਠ ਕੇ ਮੀਂਹ ਤੋਂ ਬਚਿਆ ਜਾ ਸਕਦਾ। ਮੇਰੇ ਕੋਲ ਕੇਵਲ ਅੱਖਾਂ ਨਾਲ ਅੱਖਰਾਂ ਦਾ ਨਕਸ਼ਾ ਹੈ। ਅਸੀਸ ਦਿਓ ਤੁਹਾਡੇ ਵਿੱਚੋਂ ਗੁਰਸਿੱਖ ਬਖਸ਼ੇ ਹੋਏ ਬੈਠੇ ਹੋਣਗੇ, ਮੇਰੀ ਵੀ ਇਹ ਬਿਲਡਿੰਗ ਬਣ ਜਾਏ ਜਾਣ ਤੋਂ ਪਹਿਲਾਂ ਪਹਿਲਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਰਸ ਕਰ ਦੇਣ, ਜਿੰਨਾ ਚਿਰ ਇਹ ਸਰੀਰ ਰਵੇ ਗੁਰੂ ਦੀ ਵਡਿਆਈ ਹੋਵੇ, ਜਿੱਦਣ ਸਤਿਗੁਰੂ ਆਵਾਜ਼ ਮਾਰਨ ਆਪਣੇ ਸ਼ਬਦ ਦੇ ਪੱਲੇ ਨਾਲ ਲਾ ਕੇ ਲੈ ਜਾਣ। ਹਮਨੇ ਤੋ ਗੁਨਾਹੋ ਸੇ ਕਿਨਾਰਾ ਨਾ ਕੀਆ, ਮਗਰ ਤੁਮਨੇ ਕਭੀ ਵੀ ਦਿਲ ਅਜ਼ੁਰਦਾ ਹਮਾਰਾ ਨਾ ਕੀਆ। ਆਪ ਜੀ ਨੇ ਬੜੀ ਬਖਸ਼ਿਸ਼ ਕਰਕੇ ਗੁਰੂ ਦੇ ਗਿਆਨ ਨੂੰ ਸੁਣਿਆ। ਸਤਿਗੁਰੂ ਤੁਹਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਣ, ਤੁਹਾਡੇ ਅੰਤਕਰਨ ਵਿੱਚ ਵਸੇ, ਮੈਨੂੰ ਅਸੀਸ ਦੇਣੀ ਮੈਂ ਵੀ ਕਮਾ ਸਕਾਂ। ਬਥੇਰੀਆਂ ਅਨੇਕ ਬੇਅੰਤ ਬੇਅੰਤ ਉਣ ਤਾਈਆਂ ਭੁੱਲਾਂ ਹੋ ਗਈਆਂ ਨੇ। ਗੁਰੂਆਂ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦੀ ਹਾਂ, ਮੈਨੇਜ ਕਮੇਟੀ ਦਾ ਧੰਨਵਾਦੀ ਹਾਂ, ਯਾਦ ਰੱਖਣਾ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦਾ, ਇਹਨਾਂ ਛੋਟੇ ਛੋਟੇ ਬੱਚਿਆਂ ਦੇ ਚਰਨਾਂ ਵਿੱਚ ਨਮਸਕਾਰ ਹੈ ਜਿਹੜੇ ਗੁਰੂ ਦੀ ਗੱਲ ਨੂੰ ਸੁਣਨ ਵਾਸਤੇ ਆਏ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।